ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿਤ ਧਰ ਸਾਈ ਜਾਏ ਸਮਾਲ ਜਿੱਥੇ ਹੀ ਤੋ ਵੰਜਣਾ ਫਰੀਦਾ ਮੰਡਪ ਮਾਲ ਨਾ ਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਅੰਮ੍ਰਿਤ ਰੂਪ ਬਾਣੀ ਅੰਮ੍ਰਿਤ ਵੇਲੇ 57 ਸਲੋਕਾਂ ਤੱਕ ਸਹਿਬ ਫਰੀਦ ਜੀ ਦੇ ਸਲੋਕ ਸਰਵਣ ਕੀਤੇ ਹਨ ਹੁਣ 58ਵੇਂ ਸਲੋਕ ਵਿੱਚ ਭਗਤ ਫਰੀਦ ਜੀ ਉਚਾਰਨ ਕਰਦੇ ਹਨ ਵਿਰਾਗਮਈ ਉਪਦੇਸ਼ ਦਿੰਦੇ ਹਨ
ਫਰੀਦਾ ਮੰਡਪ ਮਾਲ ਨਾ ਲਾ
ਫਰੀਦ ਸਾਹਿਬ ਜੀ ਕਹਿੰਦੇ ਨੇ ਭਾਈ ਮੰਡਪ ਸਭਾ ਸਥਾਨ ਜਿਹੜੇ ਬਣਾਉਣੇ ਹੈ ਜਾਂ ਮੰਡੂਏ ਬਣਾਉਣੇ ਹੈ ਤੇ ਮਾਲ ਆਦਿਕਾਂ ਦੇ ਵਿੱਚ ਹਾਥੀਆਂ ਘੋੜਿਆਂ ਵਿੱਚ ਚਿੱਤ ਨੂੰ ਲਾਉਣਾ ਹੈ ਇਹਨਾਂ ਵਿੱਚ ਇੱਡੀ ਬਿਰਤੀ ਨੂੰ ਨਾ ਲਾਉਣਾ ਕਰ
ਮਰਗ ਸਤਾਣੀ ਚਿੱਤ ਧਾਰ
ਮਰਗ ਜਿਹੜੀ ਮੌਤ ਹੈ ਇਹ ਸਤਾਣੀ ਸਹਿਤ ਵੱਲ ਦੇ ਹੈ ਜਿੱਥੇ ਮਰ ਕੇ ਗਮਤਾ ਕਰਨੀ ਹੈ ਕਬਰ ਉਸ ਦੇ ਵਿੱਚ ਚਿੱਤ ਨੂੰ ਰੱਖਣਾ ਕਰ ਅਗਲੀ ਤੁਕ ਵਿੱਚ ਕਹਿਣਗੇ ਮੌਤ ਜਿਹੜੀ ਬਲ ਵਾਲੀ ਹੈ ਜਿਸਦੇ ਅੱਗੇ ਰਾਣਾ ਰਾਵ ਨ ਕੋਰ ਹੈ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਇ ਨ ਬੰਧਾ ਧੀਰ ਉਸ ਮੌਤ ਸਹਿਤ ਜੋੜ ਦੇ ਜਿਹੜੀ ਹੈ ਉਸ ਨੂੰ ਚਿੱਤ ਵਿੱਚ ਰੱਖ ਯਾਦ ਕਰ ਆਪਣੀ ਮੌਤ ਦੇ ਤਾਈ
ਸਾਈ ਜਾਏ ਸਮਾਲ
ਸਾਈ ਕਬਰਸਤਾਨ ਵਿੱਚ ਜਾ ਕੇ ਤਾਂ ਲੀਨ ਹੋਣਾ ਹੈ ਸਾਈ ਉਹ ਪ੍ਰਲੋਕ ਵਾਲੀ ਜਗ੍ਹਾ ਜਿੱਥੇ ਹਾਂਜੀ
ਜਿੱਥੇ ਹੀ ਤਾਂ
ਜਿੱਥੇ ਪ੍ਰਲੋਕ ਵੀ ਤਾਂ ਵੰਜਣਾ ਜਾਣਾ ਹੈ ਉਹ ਜਗ੍ਹਾ ਨੂੰ ਚੇਤੇ ਰੱਖ ਜੋ ਘਰ ਛੱਡ ਗਵਾਵਣਾ ਸੁਰ ਲੱਗਾ ਮਨਮਾਹ ਹੈ ਜਿੱਥੇ ਜਾਏ ਤੂੰ ਵਰਤਣਾ ਤੁਸਕੀ ਚਿੰਤਾ ਨਾ ਹੈ ਉਹ ਪ੍ਰਲੋਕ ਰੂਪੀ ਘਰ ਨੂੰ ਯਾਦ ਰੱਖ ਜਿੱਥੇ ਤੈਂ ਜਾਣਾ ਹੈ ਦੁਨੀਆਂ ਦੇ ਵਿੱਚ ਕਿਉਂ ਚਿੱਤ ਲਾਇਆ ਹੈ
ਫਰੀਦਾ ਜਿੰਨੀ ਕਮੀ ਨਾ ਹੈ ਗੁਣ
ਕਈ ਆਦਮੀ ਸਾਧ ਸੰਗਤ ਜੀ ਹਮੇਸ਼ਾ ਲਈ ਕਿਲਤਾਂ ਕਰਦੇ ਰਹਿੰਦੇ ਹਨ ਆਪਦੀ ਚੌਧਰਤਾ ਵਾਸਤੇ ਉਹਨਾਂ ਨੂੰ ਉਸ ਇਲਤ ਕਰਨ ਵੱਲੋਂ ਹਟਾਉਣ ਵਾਸਤੇ ਸਿੱਖਿਆ ਦਿੰਦੇ ਹਨ ਸਾਹਿਬ ਫਰੀਦ ਜੀ
ਫਰੀਦਾ ਜਿੰਨੀ ਕਮੀ ਨਾ ਹੈ ਗੁਣ
ਫਰੀਦ ਸਾਹਿਬ ਜੀ ਕਹਿੰਦੇ ਭਾਈ ਜਿੰਨਾ ਕੰਮਾਂ ਦੇ ਕਰਨੇ ਕਰਕੇ ਕੋਈ ਗੁਣ ਉਪਕਾਰ ਨਹੀਂ ਹੋ ਸਕਦਾ
ਇਹ ਕੰਮੜੇ ਵਿਸਾ
ਉਹ ਜਿਹੜੇ ਭੈੜੇ ਕੰਮ ਹੈ ਕਿਸੇ ਨੂੰ ਅੱਗ ਲਾ ਦੇਣੀ ਕਿਸੇ ਦਾ ਰਾਜੀਨਾਮਾ ਕਰਾ ਦੇਣਾ ਕਿਸੇ ਨੂੰ ਮੁਕੱਦਮੇ ਚ ਪਾ ਦੇਣਾ ਕਿਸੇ ਚ ਭਲੇ ਮਾਨਸ ਬਣ ਕੇ ਬਹਿ ਜਾਣਾ ਆਪ ਹੀ ਲੜਾਈ ਪਾ ਦੇਣੀ ਆਪ ਹੀ ਰਾਜੀਨਾਮੇ ਕਰਨ ਵਾਲੇ ਬਣ ਜਾਣਾ ਸਾਲਸ ਬਣ ਜਾਣਾ ਇਹੋ ਜਿਹੇ ਕੰਮਾਂ ਦੇ ਟਾਈਮ ਵਸਾਰਦੇ
ਮਤ ਸ਼ਰਮਿੰਦਾ ਥੀ ਵਹੀ
ਜੇ ਤੂੰ ਇਹ ਨਾ ਕੰਮ ਕਰੇਗਾ ਮਤਾਂ ਤੈਨੂੰ ਨਾ ਸ਼ਰਮਿੰਦਾ ਹੋਣਾ ਪਵੇ ਫੇਰ ਨਾ ਸ਼ਰਮਿੰਦਾ ਹੋਵੇਗਾ ਤੂੰ
ਸਾਈ ਦੇ ਦਰਬਾਰ
ਸਾਈ ਅਕਾਲ ਪੁਰਖ ਦੇ ਦਰਬਾਰ ਦਰਗਾਹ ਵਿੱਚ ਤੈਨੂੰ ਲੱਜਿਆ ਦੇ ਸਹਿਤ ਨਹੀਂ ਹੋਣਾ ਪਵੇਗਾ ਜੇ ਤੂੰ ਜਿਨ੍ਹਾਂ ਕੰਮਾਂ ਚ ਕੋਈ ਉਪਕਾਰ ਨਹੀਂ ਉਹ ਕੰਮਾਂ ਨੂੰ ਛੱਡ ਦੇਵੇ
ਫਰੀਦਾ ਸਾਹਿਬ ਦੀ ਕਰ ਚਾਕਰੀ
ਫਰੀਦ ਸਾਹਿਬ ਜੀ ਕਹਿੰਦੇ ਸਾਹਿਬ ਮਾਲਕ ਦੀ ਚਾਕਰੀ ਭਗਤੀ ਰੂਪ ਨੌਕਰੀ ਕਰਨਾ ਕਰ
ਦਿਲ ਦੀ ਲਾਹੇ ਭਰਾਂਤ
ਜਿਹੜੀ ਦਿਲ ਦੇ ਅੰਦਰ ਭ੍ਰਾਂਤੀ ਹੈ ਨਾ ਸੰਸਾ ਭ੍ਰਾਂਤੀ ਆ ਕੇ ਇਸ ਨੂੰ ਲਾਹ ਦੇ ਅੰਦਰੋਂ
ਦਰਵੇਸ਼ਾਂ ਨੂੰ ਲੋੜੀ ਹੈ
ਜਿਨ ਪਰਮੇਸ਼ਰ ਦੇ ਦਰਵੇਸ਼ ਫੱਕਰ ਬਣਨਾ ਹੈ ਜਿਨ ਸਾਧੂ ਬਣਨਾ ਫਕੀਰ ਬਣਨਾ ਹੈ ਦਰ ਵਿੱਚ ਅਵੇਸ਼ ਹੋਣਾ ਹੈ ਜਿਸ ਨੂੰ ਪਰਮੇਸ਼ਰ ਦੇ ਗਿਆਨ ਰੂਪੀ ਦਰ ਚ ਦਰ ਉਸ ਦੀ ਦਰਗਾਹ ਵਿੱਚ ਜਿਸ ਨੂੰ ਪ੍ਰਵੇਸ਼ ਹੋਣਾ ਹੈ ਜਿਨ ਦਰ ਦੇ ਕੁੱਕਰ ਬਣਨਾ ਹੈ ਮਹਾਰਾਜ ਦੇ ਦਰ ਦੇ ਸੇਵਕ ਬਣਨਾ ਹੈ ਉਹਨਾਂ ਨੂੰ ਚਾਹੀਦਾ ਹੈ
ਰੁੱਖਾਂ ਦੀ ਜੀਰਾ
ਜਿਸ ਪ੍ਰਕਾਰ ਰੁੱਖਾਂ ਦਾ ਜੇਰਾ ਹੁੰਦਾ ਹੈ ਗਰਮੀ ਵੀ ਸਹਾਰਦੇ ਹੈ ਰੁੱਖ ਠੰਡ ਵੀ ਸਹਾਰਦੇ ਹੈ ਹਨੇਰੀਆਂ ਆਦਿਕ ਵੀ ਸਹਾਰਦੇ ਹੈ ਇਸੇ ਪ੍ਰਕਾਰ ਰੁੱਖਾਂ ਵਾਂਗੂ ਕੋਈ ਠੰਡੇ ਦੀ ਨਿਆਈ ਕੋਈ ਜੜ ਪੁਰਖ ਮਿਲ ਜਾਣ ਅਤੇ ਕੋਈ ਹਨੇਰੀਆਂ ਦੀ ਨਿਆਈ ਹੰਕਾਰੀ ਆ ਜਾਣ ਲੋਭ ਦੇ ਝੱਖੜ ਝੁੱਲਣ ਲੱਗ ਜੇ ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਕ੍ਰੋਧੀ ਆਦਮੀ ਗਰਮੀ ਦੀ ਨਿਆਈ ਮਿਲ ਜਾਣ ਇਹ ਜੇਰਾ ਰੁੱਖਾਂ ਵਰਗਾ ਰੱਖਣਾ ਚਾਹੀਦਾ ਹੈ ਕ੍ਰੋਧੀਆਂ ਨਾਲ ਵੇਖ ਕੇ ਕ੍ਰੋਧ ਨਹੀਂ ਹੋਣਾ ਚਾਹੀਦਾ ਅਤੇ ਲੋਭੀਆਂ ਨਾਲ ਵੇਖ ਕੇ ਲੋਭ ਦੇ ਝੱਖੜ ਚ ਨਹੀਂ ਪੈ ਜਾਣਾ ਚਾਹੀਦਾ ਅਤੇ ਜੜ੍ਹ ਵਾਲੇ ਪੁਰਖਾਂ ਦੇ ਨਾਲ ਮਿਲ ਕਰਕੇ ਜੜ੍ਹ ਨਹੀਂ ਹੋ ਜਾਣਾ ਚਾਹੀਦਾ। ਇਹੋ ਜਿਹਾ ਸੁਹਾਅ ਕਰ ਜਿਵੇਂ ਬਿਰਸ਼ ਜਿਹੜੇ ਪਾਲਾ ਗਰਮੀ ਵਰਖਾ ਸਹਾਰ ਕਰਕੇ ਫੇਰ ਵੀ ਫਲ ਦਿੰਦੇ ਹੈ, ਇਹ ਰੁੱਖਾਂ ਵਰਗਾ ਜਿਹੜਾ ਹੋਣਾ ਚਾਹੀਦਾ ਤੇਰੇ ਅੰਦਰ। ਇਹ ਗੁਣ ਸਿੱਖਿਆ ਲੈ ਬਿਰਸ਼ਾਂ ਦੇ ਪਾਸੋਂ।
ਫਰੀਦਾ ਕਾਲੇ ਮੈਂਡੇ ਕੱਪੜੇ,
ਫਰੀਦ ਸਾਹਿਬ ਜੀ ਦੇ ਸਾਧ ਸਿੰਘ ਜੀ ਸੂਫੀ ਸੂਫ ਦੇ ਵਸਤਰ ਪਹਿਰੇ ਹੋਏ ਸਨ, ਉਚਾਰਨ ਕਰਦੇ ਹਨ।
ਫਰੀਦਾ ਕਾਲੇ ਮੈਂਡੇ ਕੱਪੜੇ,
ਫਰੀਦ ਜੀ ਕਹਿੰਦੇ ਮੇਰੇ ਕਾਲੇ ਵਸਤਰ ਪਹਿਰੇ ਹੋਏ ਹਨ,
ਕਾਲਾ ਮੈਂਡਾ ਵੇ
ਤਪ ਕਰਦੇ ਹੋਏ ਦਾ ਸਰੀਰ ਦਾ ਰੰਗ ਵੀ ਕਾਲਾ ਹੋ ਗਿਆ ਸੀ। ਕਹਿੰਦੇ ਤਪ ਕਰਦਿਆਂ ਦਾ ਮੈਂਡਾ ਮੇਰਾ ਸਰੀਰ ਦਾ ਵੇਸ ਵੀ ਕਾਲਾ ਹੋ ਗਿਆ ਹੈ।
ਗੁਣ ਹੀ ਭਰਿਆ ਮੈਂ ਫਿਰਾਂ,
ਅਤੇ ਗੁਨਾਹਾਂ ਦੇ ਨਾਲ ਮੈਂ ਤਾਂ ਭਰਿਆ ਹੋਇਆ ਤੁਰਿਆ ਫਿਰਦਾ ਹਾਂ।
ਲੋਕ ਕਹੇ ਦਰਵੇਸ਼,
ਲੋਕ ਮੈਨੂੰ ਫਕੀਰ ਕਹਿੰਦੇ ਆ, ਦਰਵੇਸ਼ ਕਹਿੰਦੇ ਆ, ਫਕਰ ਕਹਿੰਦੇ ਹਨ। ਫਰੀਦਾ ਕਾਲੇ ਮੈਂਡੇ ਕੱਪੜੇ, ਮੇਰੇ ਸਾਧਨ ਵੀ ਜਿਹੜੇ ਹਨ ਉਹ ਕਾਲੇ ਹਨ, ਪਾਪਾਂ ਵਾਲੇ ਹਨ, ਤੇ ਕਾਲਾ ਮੇਰੇ ਮਨ ਦਾ ਸੁਭਾਅ ਰੂਪ ਵੇਸ ਜਿਹੜਾ ਹੈ ਇਹ ਵੀ ਕਾਲਾ ਹੈ।
ਗੁਣ ਹੀ ਭਰਿਆ ਮੈਂ ਫਿਰਾਂ,
ਮੈਂ ਤਾਂ ਉਗਣਾ ਦਾ ਭਰਿਆ ਹੋਇਆ ਤੁਰਿਆ ਫਿਰਦਾ ਹਾਂ।
ਲੋਕ ਕਹੇ ਦਰਵੇਸ਼,
ਮੈਨੂੰ ਲੋਕ ਫਕੀਰ ਕਹਿੰਦੇ ਆ, ਦਰਵੇਸ਼ ਕਹਿੰਦੇ ਕਿ ਪਰਮੇਸ਼ਰ ਦੇ ਦਰ ਦਾ ਫਕਰ ਹੈ। ਹੈ ਮੈਂ ਉਗਣਾ ਦਾ ਭਰਿਆ ਮਨ ਵਾਣੀ ਸਰੀਰ ਕਰਕੇ।
ਤੱਤੀ ਤੋਏ ਨਾ ਪੱਲਵੈ,
ਸਾਧ ਸੰਗਤ ਜੀ ਜਿਹੜਾ ਆਦਮੀ ਸੰਗਤ ਵਿੱਚ ਵਿਗੜ ਜੇ ਉਹ ਕਦੇ ਨਹੀਂ ਸੁਧਰ ਸਕਦਾ, ਇਹ ਦ੍ਰਿਸ਼ਟਾਂਤ ਦੇ ਕੇ ਦੱਸਦੇ ਹਨ।
ਤੱਤੀ ਤੋਏ ਨਾ ਪੱਲਵੈ,
ਜਿਸ ਪ੍ਰਕਾਰ ਸਾਧ ਸੰਗਤ ਜੀ
ਜੇ ਜਲ ਟੁੱਬੀ ਦੇ,
ਜਿਹੜੀ ਸਾੜੀ ਹੋਈ ਖੇਤੀ ਹੈ ਨਾ ਪਾਣੀ ਦੀ ਮਾਰੀ ਹੋਈ, ਉਹ ਕਦੇ ਪਲ ਨਹੀਂ ਸਕਦੀ ਹੈ।
ਜੇ ਜਲ ਟੁੱਬੀ ਦੇ,
ਜੇ ਉਹਨੂੰ ਜਲ ਦੀਆਂ ਲਹਿਰ ਦੀਆਂ ਟੁੱਬੀਆਂ ਲਵਾ ਦੇਵੇ, ਉੱਤੋਂ ਦੀ ਪਾਣੀ ਫੇਰ ਦੇਵੇ ਖੇਤੀ ਦੇ, ਤੇ ਉਹ ਸੜੀ ਹੋਈ ਜਿਹੜੀ ਪਾਣੀ ਦੀ ਮਾਰੀ ਖੇਤੀ ਹੈ ਉਹ ਹਰੀ ਨਹੀਂ ਹੋ ਸਕਦੀ।
ਫਰੀਦਾ
ਇਸੇ ਪ੍ਰਕਾਰ
ਤੱਤੀ ਤੋਏ ਨਾ ਪੱਲਵੈ,
ਤੱਤੀ ਤੋਏ ਨਾ ਪੱਲਵੈ, ਜਿਹੜੇ ਸਾਧ ਸੰਗਤ ਚ ਆ ਕੇ ਵਕਾਰ ਨਹੀਂ ਛੱਡਦੇ, ਹੰਕਾਰ ਨਹੀਂ ਛੱਡਦੇ, ਈਰਖਾ ਨਹੀਂ ਛੱਡਦੇ, ਲੋਭ ਨਹੀਂ ਛੱਡਦੇ, ਲਾਲਚ ਨਹੀਂ ਛੱਡਦੇ, ਇਹ ਮਾਰੀ ਹੋਈ ਖੇਤੀ ਹੈ ਪਾਣੀ ਦੀ। ਸੰਗਤ ਵੀ ਜਿਹੜੇ ਉਗਣ ਨਹੀਂ ਛੱਡਦੇ, ਵਕਾਰਾਂ ਨੂੰ ਕਰਦੇ ਹੈ, ਇਹ ਮਾਰੀ ਹੋਈ ਪਾਣੀ ਦੀ ਖੇਤੀ ਕਦੇ ਪਲ ਨਹੀਂ ਸਕਦੇ ਹਨ।
ਜੇ ਜਲ ਟੁੱਬੀ ਦੇ,
ਜੇ ਉਹਨਾਂ ਨੂੰ ਸ਼ਾਸਤਰ ਗਿਆਨ ਰੂਪੀ ਪਾਣੀ ਦੀਆਂ ਟੁਬਕੀਆਂ ਲਵਾ ਦਈਏ, ਗੋਤੇ ਲਵਾ ਦਈਏ, ਫਿਰ ਵੀ ਉਹ ਆਪਣੇ ਔਗੁਣਾਂ ਨੂੰ ਛੱਡਦੇ ਨਹੀਂ ਆਦਮੀ, ਜਦੋਂ ਸੰਗ ਚ ਵਿਗੜ ਚੁੱਕੇ ਹਨ।
ਫਰੀਦਾ
ਇਸੇ ਪ੍ਰਕਾਰ ਫੇਰ ਪੜ,
ਤੱਤੀ ਤੋਏ ਨਾ ਪੱਲਵੈ,
ਫਰੀਦ ਜੀ ਕਹਿੰਦੇ ਆ ਜਿਹੜੀ ਤੱਤੀ ਸਾੜੀ ਹੋਈ ਖੇਤੀ ਹੈ ਨਾ ਪਾਣੀ ਤੋਂ ਬਗੈਰ, ਪੌੜ ਕਰਕੇ ਸੁੱਕੀ ਹੋਈ ਹੈ, ਉਹ ਤੋਏ ਨੂੰ ਪਾਣੀ ਨਾ ਪੱਲਵੈ ਪੜ ਜਾਂਦੀ ਹੈ। ਜੇ ਪਾਣੀ ਉਹਨੂੰ ਦੇ ਦਈਏ ਸੜੀ ਹੋਈ ਖੇਤੀ ਨੂੰ, ਉਹ ਖੇਤੀ ਫੇਰ ਹਰੀ ਭਰੀ ਹੋ ਜਾਂਦੀ ਹੈ, ਪਲ ਜਾਂਦੀ ਹੈ।
ਜੇ ਜਲ ਟੁੱਬੀ ਦੇ,
ਜੇ ਉਹਨੂੰ ਲਹਿਰਾਂ ਜਲਦੀਆਂ ਟੁਬਕੀਆਂ ਲਵਾ ਦਈਏ। ਇਸੇ ਪ੍ਰਕਾਰ ਜਿਹੜੇ ਮਹਾਰਾਜ ਦੀ ਸਤਸੰਗਤ ਤੋਂ ਬਿਨਾਂ ਸੜੇ ਹੋਏ ਚਿੱਤ ਹੈ ਉਹ ਸੰਗਤ ਨਾਲ ਮਿਲ ਕੇ ਹਰੇ ਭਰੇ ਸੁਭ ਗੁਣਾਂ ਦੀ ਹਰਿਆਵਲਤਾ ਸਹਿਤ ਹੋ ਜਾਂਦੇ ਹੈ। ਜੇ ਸ਼ਾਸਤਰ ਗਿਆਨ ਸਤਸੰਗਤ ਦਾ ਉਪਦੇਸ਼ ਰੂਪੀ ਜਲਦੀਆਂ ਟੁਬਕੀਆਂ ਨੂੰ ਲਵਾ ਦਈਏ ਫਿਰ ਉਹ ਉਧਰ ਜਾਂਦੇ ਹਨ, ਮੁਕਤ ਹੋ ਜਾਂਦੇ ਹਨ। ਜਿਹੜੇ ਸੰਗਤ ਦੇ ਵਿਗੜੇ ਆ ਉਹ ਮਾਰੇ ਪਾਣੀ ਦੀ ਖੇਤੀ ਨਹੀਂ ਆਈ ਹੈ, ਉਹ ਨਹੀਂ ਕਦੇ ਸੁਧਰਦੇ। ਜਿਹੜਾ ਔਗਣੀ ਵਾਲਾ ਆਦਮੀ ਹੈ ਉਹ ਸੰਗਤ ਚ ਆ ਕੇ ਚੋਰੀ ਜਾਰੀ ਠੱਗੀ ਛੱਡ ਦਿੰਦਾ, ਅਜਾ ਮਲ ਨੂੰ ਸੰਗਤ ਕਰਕੇ ਮਹਾਰਾਜ ਦਾ ਨਾਮ ਜਪ ਕੇ, ਬੇਸਵਾ ਨੂੰ ਸੰਗਤ ਕਰਕੇ ਵਿਸ਼ੇ ਛੱਡ ਕੇ ਉਧਰ ਕੀ ਸੀ, ਮਹਾਰਾਜ ਦੇ ਨਾਮ ਨੇ ਪਤ ਉਦਾਹਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ, ਪਾਪੀਆਂ ਦੇ ਉਦਾਹਰਨ ਵਾਲਾ ਨਾਮ ਸੀ, ਖੋਟੀ ਮਤ ਵੀ ਬੇਸਵਾ ਦੀ, ਬੇਸਵਾ ਦਾ ਪੇਸ਼ਾ ਛੁੱਟ ਗਿਆ, ਤੇ ਜਿਹੜੇ ਸਰੀਰ ਕਰਕੇ ਪਾਪ ਕੀਤੇ ਸੀ ਉਹ ਵੀ ਧੋਤੇ ਗਏ, ਇਹੋ ਜਿਹਾ ਮਹਾਰਾਜ ਦਾ ਨਾਮ ਹੈ। ਇਸ ਪ੍ਰਕਾਰ ਜਿਹੜਾ ਵਿਗੜਿਆ ਬਾਹਰ ਆਦਮੀ ਹੈ ਉਹ ਸੰਗਤ ਚ ਆ ਕੇ ਸੁਧਰ ਸਕਦਾ ਹੈ, ਜਿਹੜਾ ਸੰਗਤ ਚ ਆ ਕੇ ਖੋਟੀਆਂ ਕਰਦਾ ਹੈ ਉਹ ਕਦੇ ਸੁਧਰ ਨਹੀਂ ਸਕਦਾ। ਇਹ ਦੋਵੇਂ ਦ੍ਰਿਸ਼ਟਾਂਤ ਸਮਝਣੇ।
ਫਰੀਦਾ ਜੋ ਦੁਹਾਗਣ ਰੱਬ ਦੀ,
ਫਰੀਦ ਸਾਹਿਬ ਜੀ ਕਹਿੰਦੇ ਜਿਹੜੀ ਦੁਹਾਗਣ ਛੁੱਟੜ ਹੋਈ ਹੈ, ਗੁਰਾਂ ਦਾ ਉਪਦੇਸ਼ ਲੈ ਕੇ ਕਮਾਈ ਨਹੀਂ ਕੀਤੀ, ਉਹ ਰੱਬ ਵੱਲੋਂ ਛੁੱਟੜ ਇਸਤਰੀ ਦੀ ਨਿਆਈ ਰੂਹ ਹੈ।
ਝੂਰੇਂਦੀ ਝੂਰੇ,
ਉਹ ਤਾਂ ਭਾਈ ਝੋਰਿਆਂ ਕਰਕੇ ਝੂਰਦੀ ਝੂਰਦੀ ਰਹਿੰਦੀ ਹੈ, ਬਾਲਕ ਅਵਸਥਾ ਚ ਵੀ ਝੂਰਦੇ ਹੈ, ਜਵਾਨੀ ਚ ਵੀ, ਧਰਨੀ ਚ ਵੀ, ਬੁਢੇਪੇ ਚ ਵੀ, ਤਿਉਂ ਝੋਰਿਆਂ ਨਾਲ ਝੂਰਦਿਆਂ ਦਾ ਹੀ ਸਮਾਂ ਗੁਜ਼ਰਦਾ ਹੈ।
ਜਾਂ ਕੁਆਰੀ ਤਾਂ ਚਾਉ,
ਜਿਸ ਵੇਲੇ ਲੜਕੀ ਕੁਆਰੀ ਹੁੰਦੀ ਹੈ ਉਸ ਵੇਲੇ ਚਾਅ ਹੁੰਦਾ ਹੈ ਵਿਆਹ ਕਰਾਉਣ ਦਾ।
ਵਿਆਹੀ ਤਾਂ ਮਾਮਲੇ,
ਜਦੋਂ ਵਿਆਹੀ ਜਾਂਦੀ ਹੈ ਉਸ ਵੇਲੇ ਮਾਮਲੇ ਝਗੜੇ ਪੈ ਜਾਂਦੇ ਆ ਗਲ ਵਿਚ, ਕਦੇ ਕਿਸੇ ਵਿਹਾਰ ਚ ਫਸ ਜਾਂਦੀ ਹੈ, ਕਦੇ ਕਿਸੇ ਵਿਹਾਰ ਚ ਫਸ ਜਾਂਦੀ ਹੈ।
ਫਰੀਦਾ ਇਹੋ ਪਛੋਤਾ,
ਫਰੀਦ ਸਾਹਿਬ ਜੀ ਕਹਿੰਦੇ ਫਿਰ ਪਛਤਾਤਾਪ ਹੁੰਦਾ ਉਸ ਲੜਕੀ ਨੂੰ,
ਵੱਤ ਕੁਆਰੀ ਨਾ ਥੀ,
ਕਹਿੰਦੇ ਉਹ ਕੁਆਰ ਅਵਸਥਾ ਚ ਜਿਸ ਵੇਲੇ ਮੈਨੂੰ ਕੋਈ ਫਿਕਰ ਨਹੀਂ ਸੀ, ਫਾਕਾ ਨਹੀਂ ਸੀ, ਉਹ ਕੁਆਰਾਪਣਾ ਫੇਰ ਨਹੀਂ ਮੈਨੂੰ ਹੋ ਸਕਦਾ, ਇਹ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਇਸੇ ਪ੍ਰਕਾਰ ਕਹਿੰਦੇ ਨੇ ਦ੍ਰਿਸ਼ਟਾਂਤ ਹੈ।
ਜਾਂ ਕੁਆਰੀ ਤਾਂ ਚਾਓ,
ਜਦੋਂ ਸਾਧ ਸੰਗਤ ਜੀ ਕੁਆਰੀ ਤਾਂ ਚਾਓ, ਜਿਸ ਵੇਲੇ ਗੁਰਾਂ ਦਾ ਉਪਦੇਸ਼ ਅਜੇ ਪ੍ਰਾਪਤ ਨਹੀਂ ਸੀ ਕੀਤਾ, ਜਿਗਿਆਸਾ ਵਾਸਤਾ ਸੀ, ਕੁਮਾਰ ਵਾਸਤਾ ਸੀ, ਉਸ ਵਕਤ ਵਾਹਿਗੁਰੂ ਦੇ ਮਿਲਣ ਦਾ ਬੜਾ ਭਾਰੀ ਚਾਅ ਸੀ, ਘਰ ਚੋਂ ਸਤਸੰਗਤ ਵਿਚ ਆਉਣ ਦੀ ਇੱਛਾ ਹੁੰਦੀ ਸੀ।
ਵਿਵਾਹੀ ਤਾਂ ਮਾਮਲੇ,
ਤੇ ਜਦੋਂ ਸਾਧ ਸੰਗਤ ਜੀ ਵਿਵਾਹੀ ਪ੍ਰਵਿਰਤੀ ਵਾਲੇ ਦੇ ਲਿਕੇ ਆ ਗਈ ਤੇ ਉਸ ਵੇਲੇ ਮਾਮਲੇ ਝਗੜੇ ਪੈ ਗਏ ਗਲ ਵਿਚ, ਜਿਵੇਂ ਇੱਕ ਵਿਰਾਗੀ ਸੀ ਉਹਦੇ ਘੋੜੇ ਉਦੋਂ ਪਾਲੇ ਨਹੀਂ ਜਾਂਦੇ ਵੈਸ਼ਨੋ ਦੇ, ਤੇ ਉਹ ਬੜਾ ਔਖਾ ਹੁੰਦਾ ਸੀ, ਘਾਹ ਖੋਤਿਆ ਨਹੀਂ ਸੀ ਜਾਂਦਾ, ਘੋੜਿਆਂ ਨੂੰ ਪਾਇਆ ਨਹੀਂ ਜਾਂਦਾ, ਇੱਕ ਜੱਟ ਉਹਦੇ ਕੋਲੇ ਚਲਿਆ ਗਿਆ, ਕਹਿੰਦਾ ਮਹਾਰਾਜ ਮੈਨੂੰ ਚੇਲਾ ਬਣਾ ਲਓ, ਉਪਦੇਸ਼ ਦੇ ਰਹੇ ਹੋ, ਕਹਿੰਦੇ ਆ ਵੀ ਤੈਨੂੰ ਉਪਦੇਸ਼ ਦਈਏ, ਇੱਕ ਤਾਂ ਖੁਰਪਾ ਤੇ ਇੱਕ ਤੰਗਲੀ ਕੋਲੇ ਰੱਖ ਲਈ ਤੇ ਮੰਤਰ ਪੜਦਾ, ਖੁਰਪਾ ਖਰੀਅੰਗ ਮੰਤਰੰਗ ਦ੍ਰਿੜੀਅੰਗ ਹਰੀਹਰ ਦੂਬ ਨਕੰਦਨੰਗ ਅਨਸਨੀ ਕੁਮਾਰੰਗ ਪਾਲਨੰਗ ਯਹੀ ਧਰਮ ਸਨਾਤਨ, ਕਹਿੰਦੇ ਆ ਲੈ ਲੈ ਖੁਰਪਾ, ਲੈ ਤੰਗਲੀ ਤੇ ਇਹ ਹਰੀਹਰ ਮੰਤਰ, ਹਰਾ ਹਰਾ ਘਾਹ, ਇਹ ਤੈਨੂੰ ਮੰਤਰ ਦੜਾਉਣਾ ਮੈਂ, ਅਤੇ ਹਰੀਹਰ ਦੂਬ ਘਾਹ ਦੇ ਤਾਈ ਤਿੜਾਂ ਵਾਲੇ ਤਾਈ ਅੰਬਾਲੀਏ, ਦੂਬ ਨਾ ਉਹ ਘਾਹ ਨੂੰ ਕਹਿੰਦੇ ਤਿੜਾਂ ਵਾਲੇ ਨੂੰ, ਆਪਾਂ ਦੂਬ ਭਾਵੇਂ ਦੱਬ ਨੂੰ ਕਹਿ ਦਈਏ, ਹਰੀਹਰ ਦੂਬ ਨਕੰਦਨ ਹਰਾ ਹਰਾ ਘਾਹ ਕਹਿੰਦੇ ਕੱਟ ਕੇ ਲਿਆਇਓ, ਤੇ ਅਨਸਨੀ ਕੁਮਾਰ ਨੂੰ ਪਾਲਣੂ, ਅਨਸਨੀ ਕੁਮਾਰ ਸਾਧ ਸੰਗਤ ਜੀ ਜਿਸ ਵੇਲੇ ਬਰਚਲਾ ਘੋੜੀ ਬਣੀ ਸੀ ਨਾ ਸੂਰਜ ਦੀ ਇਸਤਰੀ, ਇਹਨ ਘੋੜਾ ਬਣ ਕੇ ਉਸ ਨੂੰ ਜਾ ਕੇ ਮਿਲਿਆ, ਨਾਸਾਂ ਸੁੰਘੀਆਂ ਸੀ, ਉੱਥੋਂ ਅਨਸਨੀ ਕੁਮਾਰ ਦਾ ਜਨਮ ਹੋਇਆ ਸੀ, ਇਹ ਸੂਰਜ ਦੇ ਪੁੱਤਰ ਹੈ। ਅਨਸਨੀ ਕੁਮਾਰ ਘੋੜਿਆਂ ਦੇ ਬਛੇਰਿਆਂ ਦਾ ਨਾਂ ਨਿਹੰਗ ਸਿੰਘ ਵੀ ਕਹਿ ਦਿੰਦੇ ਹੈ, ਸੋ ਅਨਸਨੀ ਕੁਮਾਰ ਨੂੰ ਪਾਲਣੂ, ਉਹ ਘੋੜਿਆਂ ਦੇ ਬਛੇਰਿਆਂ ਦੀ ਪਾਲਣਾ ਕਰਿਆ ਕਰ, ਯਹੀ ਧਰਮ ਸਨਾਤਨ, ਆਪਣਾ ਪੁਰਾਣਾ ਧਰਮ ਇਹ ਹੈ, ਇਹ ਮੰਤਰ ਦੇਤਾ ਵਿਰਾਗੀ ਨੇ, ਇਸ ਪ੍ਰਕਾਰ ਪ੍ਰਵਿਰਤੀ ਆਏ ਦੇ ਡਿੱਕੇ ਆ ਗਿਆ, ਜਦੋਂ ਤਾਂ ਮਾਮਲਿਆਂ ਚ ਹੀ ਪੈ ਗਿਆ, ਝਗੜਿਆਂ ਚ ਹੀ ਪੈ ਗਿਆ, ਮੁਕਤੀ ਦਾ ਰਾਹ ਉੱਕਾ ਹੀ ਨਾ ਮਿਲਿਆ, ਲਿਦੋ ਚੱਕਦੇ ਚੱਕਦੇ ਸਮਾਂ ਗੁਜ਼ਰ ਗਿਆ, ਇਹੀ ਹਾਲਤ ਹੋ ਗਈ। ਇਸੇ ਪ੍ਰਕਾਰ
ਜਾਂ ਕੁਆਰੀ ਤਾਂ ਚਾ,
ਜਿਸ ਵੇਲੇ ਸਾਧ ਸੰਗਤ ਜੀ ਕੁਆਰ ਵਸਦਾ ਸੀ ਉਸ ਵੇਲੇ ਚਾਹ ਸੀ ਕਿ ਪਰਮੇਸ਼ਰ ਦੀ ਭਗਤੀ ਬੰਦਗੀ ਕਰਾਂਗੇ,
ਵਿਵਾਹੀ ਤਾਂ ਮਾਮਲੇ,
ਜਦੋਂ ਪ੍ਰਵਿਰਤੀ ਵਾਲਿਆਂ ਦੇ ਡਿੱਕੇ ਆ ਗਏ ਤਾਂ ਮਾਮਲੇ ਝਗੜਿਆਂ ਵਿਚ ਪੈ ਗਏ, ਜੰਮਣ ਮਰਨ ਦੇ ਝਗੜਿਆਂ ਚ ਪੈ ਗਏ।
ਫਰੀਦਾ ਇਹੋ ਪਛੋਤਾ,
ਫਰੀਦ ਸਾਹਿਬ ਜੀ ਕਹਿੰਦੇ ਪਛਤਾਤਾਪ ਹੀ ਪੱਲੇ ਰਹਿ ਗਿਆ,
ਵੱਤ ਕੁਆਰੀ ਨਾ ਥੀ,
ਕਿ ਮੈਂ ਇਹਨੂੰ ਗੁਰੂ ਪ੍ਰਵਿਰਤੀ ਵਾਲੇ ਨੂੰ ਕਾਹਨੂੰ ਧਾਰਨਾ ਸੀ, ਜਿਹੜਾ ਭਜਨ ਕਰਨ ਹੀ ਨੀ ਦਿੰਦਾ, ਹਰ ਵਕਤ ਚੇਲੇ ਆਓ ਬੈਠ ਆ ਕੰਮ ਕਰਕੇ ਝੱਟ ਆਸਣ ਤੇ ਆ, ਇੱਕ ਗਿਜਿਆ ਹੋਇਆ ਸੀ ਚੇਲਾ ਆਲਸੀ ਗਿਆ, ਉਹਨੂੰ ਬਾਬਾ ਜੀ ਅਗਰੇ ਕਾਕਾ ਦੁੱਧ ਮੰਗ ਕੇ ਲਿਆ ਝੱਟ ਆਸਣ ਤੇ ਆ, ਫਿਰ ਆਟਾ ਗੁਣ ਝੱਟ ਆਸਣ ਤੇ ਆ, ਲੱਕੜਾਂ ਲਿਆ ਝੱਟ ਆਸਣ ਤੇ ਆ, ਉਹ ਕਹਿਣ ਲੱਗਾ ਬਾਬਾ ਜੀ ਝੱਟ ਆਸਣ ਤੇ ਆ, ਕਹਿੰਦੇ ਉਹ ਮੈਨੂੰ ਬੈਠਣ ਤਾਂ ਦਿੰਦੇ ਨੀ ਆਸਣ ਤੇ, ਕਹਿੰਦੇ ਕਾਕਾ ਇਸ ਲਾਲਚ ਨਾਲ ਤੂੰ ਕਰੇ ਹੋਣਾ ਇਹ ਕੰਮ। ਸੋ ਇਸ ਪ੍ਰਕਾਰ ਪ੍ਰਵਿਰਤੀ ਵਾਲਿਆਂ ਦੇ ਲਿਕੇ ਜਦੋਂ ਆ ਜਾਂਦਾ ਹੈ ਫਿਰ
ਫਰੀਦਾ ਇਹੋ ਪਛੋ,
ਇਹ ਪਛਤਾਤਾਪ ਹੀ ਰਹਿੰਦਾ ਹੈ, ਫਰੀਦ ਸਾਹਿਬ ਜੀ ਕਹਿੰਦੇ ਹਨ
ਵੱਤ ਕੁਆਰੀ ਨਾ ਥੀ,
ਉਹ ਕੁਆਰ ਅਵਸਥਾ ਜਿਹੜੀ ਪਹਿਲੀ ਜਿਗਿਆਸਾ ਅਵਸਥਾ ਸੀ ਉਹ ਵੱਤ ਮੁੜ ਕੇ ਨਹੀਂ ਹੁੰਦੀ, ਪਛਤਾਵੇ ਚ ਪ੍ਰਵਿਰਤੀ ਵਾਲਿਆਂ ਦੇ ਲਿਕੇ ਹੋ ਕੇ ਮਰਦਾ ਰਹਿੰਦਾ, ਵਾਹਿਗੁਰੂ ਦਾ ਭਜਨ ਨਹੀਂ ਕਰ ਸਕਦਾ, ਪਰ ਜਿਨ੍ਹਾਂ ਦੇ ਤਾਈ ਮਹਾਰਾਜ ਸਾਹਿਬ ਦੀ ਕਿਰਪਾ ਹੋਈ ਹੈ ਫੇਰ ਪੜੋ।
ਕੁਆਰੀ ਤਾਂ ਚਾਉ,
ਜਦੋਂ ਸਾਧ ਸੰਗਤ ਜੀ ਕੁਮਾਰ ਵਸਦਾ ਸੀ, ਵਿਰਾਗ ਵੇਖਣ ਸੰਮਤੀ ਮੋਖ ਇੱਛਾ ਸਾਧਨਾ ਦੇ ਸਮੇਤ ਸੀ, ਤਾਂ ਵਾਹਿਗੁਰੂ ਦੇ ਮਿਲਣ ਦਾ ਚਾਅ ਉਤਸ਼ਾਹ ਪੈਦਾ ਹੋਇਆ,
ਵਿਵਾਹੀ ਤਾਂ ਮਾਮਲੇ,
ਜਦੋਂ ਵਿਵਾਹੀ ਪਰਮੇਸ਼ਰ ਦੀ ਗੁਰਾਂ ਦੁਆਰਾ ਮਹਾਮੰਤਰ ਦੀ ਪ੍ਰਾਪਤੀ ਹੋਈ ਤੇ ਉਸ ਵੇਲੇ ਪਰਮੇਸ਼ਰ ਦੇ ਨਾਲ ਮਿਲਾਪ ਹੋਇਆ ਤੇ ਉਸ ਵੇਲੇ ਮਹਾਰਾਜ ਦੇ ਨਾਲ ਮਿਲਾਪ ਕਰਕੇ ਮਾਂ ਮਲੇ ਜਿਹੜੀ ਮਾਇਆ ਸੀ ਫਸਾਉਣ ਵਾਲੀ ਉਹਨੂੰ ਮਰ ਦਿੱਤਾ, ਅੰਦਰੋਂ ਤਿਆਗ ਕਰ ਦਿੱਤਾ, ਮਿੱਥਿਆ ਨਿਸ਼ਚੇ ਕਰ ਲਈ ਮਾਇਆ
ਫਰੀਦਾ,
ਮਨ ਦੇ ਮਾਇਆ ਦੇ ਸੁਖਾਂ ਨੂੰ ਮਲ ਦਿੱਤਾ, ਤਿਆਗ ਦਿੱਤਾ
ਫਰੀਦਾ, ਇਹੋ ਪਛੋਤਾ।
ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਪਛਤਾਪ ਸੀ ਨਾ ਜੰਮਣ ਮਰਨ ਦਾ, ਇਹ ਵੀ ਮਿਟ ਗਿਆ।
ਬਤ ਕੁਆਰੀ ਨਾ ਥੀ,
ਫਿਰ ਜਗਿਆਸਾ ਬਣ ਕੇ ਕਿਸੇ ਦੀ ਸੇਵਾ ਕਰਨੀ, ਕਿਸੇ ਦਾ ਸੇਵਕ ਬਣਨਾ, ਕਿਸੇ ਦਾ ਚੇਲਾ ਬਣਨਾ, ਇਹ ਵੀ ਮੁੜ ਕੇ ਕਰਨ ਦੀ ਲੋੜ ਨੀ ਪੈਂਦੀ, ਗਿਆਨਵਾਨ ਮੁਕਤ ਹੋ ਜਾਂਦੇ ਹਨ।
ਕੱਲਰ ਕੇਰੀ ਛੱਪੜੀ,
ਫਰੀਦ ਸਾਹਿਬ ਜੀ ਮਹਾਤਮਾ ਕਿਤੇ ਜੇ ਨਗਰ ਦੇ ਕੋਲੇ ਆ ਕੇ ਬੈਠ ਜਾਣ ਤੇ ਉਹਨਾਂ ਦੇ ਉੱਤੇ ਲੋਕਾਂ ਦਾ ਖਿਆਲ ਹੁੰਦਾ ਵੀ ਸਾਡੀਆਂ ਬਹੂ ਬੇਟੀਆਂ ਨੂੰ ਨਾ ਕਿ ਚੱਕ ਕੇ ਲੈ ਜਾਣ, ਇਸ ਪ੍ਰਕਾਰ ਦਾ ਦ੍ਰਿਸ਼ਟਾਂਤ ਦੇ ਕੇ ਦਿੰਦੇ ਦੱਸਦੇ ਹਨ।
ਕੱਲਰ ਕੇਰੀ ਛੱਪੜੀ,
ਕਹਿੰਦੇ ਕੱਲ ਧਰਤੀ ਦੇ ਵਿੱਚ ਇੱਕ ਛੱਪੜੀ ਸੀ,
ਆਏ ਉਹ ਲੱਥੇ ਹੰਜ,
ਉੱਥੇ ਆ ਕੇ ਹੰਜ ਨਾ ਹੰਸਾਂ ਦਾ ਅਰਥ ਕਰਨਾ, ਇੱਥੇ ਹੰਸ ਆ ਕੇ ਉਹ ਲੱਥੇ ਉੱਤਰ ਪੇ ਲੈ ਪਏ।
ਚਿੰਜੂ ਬੋੜਨ ਨਾ ਪੀਵੇ,
ਉਹ ਕੱਲਰ ਵਾਲੀ ਪਾਣੀ ਦੇ ਵਿੱਚ ਚੁੰਝ ਤਾਂ ਡਬਾਉਂਦੇ ਹੈ ਪਰ ਪੀਂਦੇ ਨੀ ਹਨ, ਉਹ ਖਾਰਾ ਪਾਣੀ ਜਾਣ ਕੇ।
ਉੱਡਣ ਸੰਦੀ ਡੰਜ,
ਉੱਡਣ ਦੀ ਡੰਜ ਇੱਛਾ ਹੈ ਉਹਨਾਂ ਦੇ ਅੰਦਰ ਕਿ ਅਸੀਂ ਉੱਡ ਜਾਈਏ ਇੱਥੋਂ, ਮਾਨ ਸਰੋਵਰ ਤੇ ਚੱਲੀਏ। ਇਸੇ ਪ੍ਰਕਾਰ
ਕੱਲਰ ਕੇਰੀ ਛੱਪੜੀ,
ਕੱਲਰ ਕੁਸੰਗੀਆਂ ਆਦਮੀਆਂ ਦਾ ਪਿੰਡ ਹੈ ਜਿਹੜਾ, ਜਿੱਥੇ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਕਰਦੇ ਹੈ ਜਾਂ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਦੇ ਹੈ। ਇਹ ਛੱਪੜੀ ਦੀ ਨਿਆਈ, ਉਹ ਕੱਲਰ ਦੀ ਛੱਪੜੀ ਦੀ ਨਿਆਈ ਕੁਸੰਗੀ ਆਦਮੀ ਵੱਸਦੇ ਆ ਜਿੱਥੇ,
ਆਏ ਉਹ ਲੱਥੇ ਹੰਜ,
ਉੱਥੇ ਹੰਸਾਂ ਦੀ ਨਿਆਈ। ਮਹਾਤਮਾ ਜੀ ਕਿਤੇ ਜੋ ਤਤਵੇ ਤੇ ਆ ਕੇ ਉੱਤਰ ਪੈਣ, ਸੁਤੇ ਆਰਾਮ ਕਰਨ ਵਾਸਤੇ ਲੈ ਪੈਣ।
ਚਿੰਜੂ ਬੋੜਨ ਨਾ ਪੀਵੇ,
ਉਹ ਆਪਣੀ ਚਿੰਝ ਦੇ ਤਾਂ ਬੋੜਨ ਦੀ ਨਿਆਈ ਉਹ ਨਿਰਣਾ ਕਰਦੇ ਆ ਕਿ ਇਹਨਾਂ ਦੇ ਅੰਦਰ ਆਤਮਾਨੰਦ ਦਾ ਸੁਖ ਹੈ ਕਿ ਵਿਸ਼ੇ ਆਨੰਦ ਦੇ ਸੁਖ ਵਿੱਚ ਹੈ। ਇਸ ਪ੍ਰਕਾਰ ਵਿਚਾਰ ਰੂਪੀ ਚਿੰਝ ਨੂੰ ਡੁਬਾਉਂਦੇ ਤਾਂ ਹਨ ਤੇ ਉਹ ਪੀਂਦੇ ਨੀ, ਵਿਸ਼ੇ ਰਸ ਨੂੰ ਗ੍ਰਹਿਣ ਨੀ ਕਰਦੇ ਹਨ।
ਉੱਡਣ ਸੰਦੀ ਡੰਜ,
ਉਹਨਾਂ ਨੂੰ ਉਡਾਰੀ ਮਾਰਨ ਦੀ ਡੰਜ ਇੱਛਾ ਹੁੰਦੀ ਹੈ ਕਿ ਇਹਨ ਇਸ ਥਾਂ ਸਾੜਾ ਬਣਿਆ ਰਹੇਗਾ, ਇੱਥੋਂ ਉੱਠ ਜਾਈਏ।
ਹੰਸ ਉੱਡਰ ਕੋਧਰੇ ਪਿਆ,
ਹੰਸ ਉੱਡ ਕੇ ਕੋਧਰੇ ਦੇ ਖੇਤ ਵਿੱਚ ਜਾ ਕੇ ਬੈਠ ਗਿਆ।
ਲੋਕ ਵਿਡਾਰਨ ਜਾ,
ਲੋਕਾਂ ਨੇ ਕਿਹਾ ਵੀ ਕਿਤੇ ਕੋਧਰਾ ਸਾਡਾ ਚੀਨਾ ਹੀ ਨਾ ਖਾ ਜਾਵੇ, ਉਹ ਵਡਾਰਨ ਹਟਾਉਣ ਵਾਸਤੇ ਲੋਕ ਗਏ ਕਿ ਇਹਨੂੰ ਤੋੜ ਦਈਏ ਇੱਥੋਂ।
ਗਹਿਲਾ ਲੋਕ ਨਾ ਜਾਣਦਾ,
ਗਹਿਲਾ ਪਰਮਾਦੀ ਲੋਕ, ਗਾਫਲ ਲੋਕ ਕਿਉਂ ਨਹੀਂ ਜਾਣਦੇ ਹਨ।
ਹੰਸ ਨਾ ਕੋਧਰਾ
ਕਿ ਹੰਸ ਜਿਹੜੇ ਕੋਧਰੇ ਦੇ ਤਾਈ ਨਹੀਂ ਖਾਂਦੇ ਅਨਾਜ ਦੇ ਤਾਈ, ਲਹਿਰੇ ਵਰਗਾ ਕੋਧਰਾ ਹੁੰਦਾ ਹੈ, ਪੋਠੋਹਾਰ ਦੇ ਵਿੱਚ ਆਉਂ ਕੋਧਰਾ ਗੁਜਰਾਤ ਆਦਿਕਾਂ ਦੇ ਵਿੱਚ ਬੀਜਿਆ ਕਰਦੇ ਲੋਕ। ਹਾਂਜੀ, ਇਸੇ ਪ੍ਰਕਾਰ
ਹੰਸ ਉੱਡਰ ਕੋਧਰੇ ਪਿਆ,
ਹੰਸ ਮਹਾਤਮਾ ਹੈ ਤਤਵੇ ਤੇ, ਉਹ ਉਡਾਰੀ ਮਾਰ ਕੇ ਕੋਧਰੇ ਜਿੱਥੇ ਕਿਸੇ ਦੇ ਪਰਿਵਾਰ ਆਦਿ ਕੋਧਰੇ ਦੇ ਬੂਟੇ ਹਨਗੇ, ਉਸ ਥਾਂ ਕਿਤੇ ਪਰਿਵਾਰ ਦੇ ਪਾਸ ਆਰਾਮ ਕਰਨ ਵਾਸਤੇ ਜਾ ਟਿਕਿਆ।
ਲੋਕ ਵਿਡਾਰਨ ਜਾ,
ਲੋਕ ਹਟਾਉਣ ਜਾਂਦੇ ਆ ਕਿ ਸਾਡੇ ਕਿਸੇ ਇੱਜ਼ਤ ਚ ਫਰਕ ਨਾ ਪਾ ਦੇਵੇ, ਸਾਧ ਲੈ ਨਾ ਜਾਵੇ ਕਿਸੇ ਨੂੰ, ਇਹ ਹਟਾਉਣ ਵਾਸਤੇ ਜਾਂਦੇ ਹਨ।
ਗਹਿਲਾ ਲੋਕ ਨਾ ਜਾਣ,
ਗਹਿਲੇ ਗਾਫਲ ਐਸੇ ਪਰਮਾਦੀ ਲੋਕ ਹੈ, ਸਮਝਦੇ ਨਹੀਂ ਹਨ।
ਹੰਸ ਨਾ ਕੋਧਰਾ,
ਹੰਸ ਮਹਾਤਮਾ ਤਤਵੇ ਤੇ, ਜਿਹੜੇ ਕੋਧਰੇ ਦੀ ਨਿਆਈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਗੁਣ ਹੈ ਉਹਨਾਂ ਦੇ ਅੰਦਰ, ਸੁਧ ਜਪਤੇ ਹਮ ਧਰੀ ਕਲੰਗੀ ਤਰਨ, ਕਿਹਾ ਬਚਨ ਗੁਰ ਦਏ ਹਮਾਰੇ, ਪੂਤੇ ਹੈ ਪਰੰਤੋ ਪ੍ਰਾਣ ਜਵਲਾ ਘੜ ਸਾਰੇ, ਨਿਜ ਨਾਰੀ ਕੇ ਸਾਥ ਨੇਹ ਤੋਂ ਨਿਤ ਵਢਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਜਈਓ, ਪਰ ਧਨ ਪਾਹਨ ਤੁਲ ਤਰਿਆ ਪਰਮਾਤ ਹਮਾਰੇ, ਪਰਾ ਧਨ ਪੱਥਰ ਵਾਂਗੂ ਹੈ, ਪਰਾਈਆਂ ਇਸਤਰੀਆਂ ਸਾਡੀਆਂ ਮਾਵਾਂ ਹਨ ਗਈਆਂ, ਇਹ ਗੁਣ ਉਹਨਾਂ ਸੰਤਾਂ ਚ ਹੁੰਦਾ ਹੈ। ਇਸ ਲੋਕ ਨੂੰ ਮੂਰਖ ਨਹੀਂ ਜਾਣਦੇ ਕਿ ਕੋਧਰਾ ਪਰਾਇਆ ਹੱਕ ਨਹੀਂ ਰਖਾਂਦੇ, ਸੋ ਇਸ ਗੱਲ ਨੂੰ ਸਮਝੇ ਤੋਂ ਬਗੈਰ ਉਹਨਾਂ ਤੇ ਸ਼ੱਕ ਕਰਦੇ ਹੈ। ਜੇ ਜੇ ਆਪਣੇ ਭੈੜੇ ਮਨ ਹੈ ਉਹੋ ਜਿਹੀ ਭੈੜੀ ਦਲੀਲ ਉਹਨਾਂ ਲਾਇਕ ਆਦਮੀਆਂ ਤੇ ਵੀ ਕਰ ਲੈਂਦੇ ਹਨ।
ਚੱਲ ਚੱਲ ਗਈਆਂ ਪੰਖੀਆਂ,
ਫਿਰ ਵਿਰਾਗਮਈ ਉਪਦੇਸ਼ ਦਿੰਦੇ ਹਨ।
ਚੱਲ ਚੱਲ ਗਈਆਂ ਪੰਖੀਆਂ,
ਕਹਿੰਦੇ ਵੇਖ ਲੋ ਚੱਲ ਚੱਲ ਕੇ ਪੰਖੀਆਂ ਦੀਆਂ ਡਾਰਾਂ ਜਿਹੜੀਆਂ ਚਲੀਆਂ ਗਈਆਂ,
ਵਸਾਏ ਤਲ,
ਜਿਨ੍ਹਾਂ ਨੂੰ ਸਮੁੰਦਰ ਦੇ ਤਲੇ ਤੱਕ ਜਾ ਕੇ ਵਸਾਉਣਾ ਕੀਤੇ ਸੀ।
ਫਰੀਦਾ ਸਰ ਭਰਿਆ ਭੀ ਚੱਲ ਸੀ,
ਫਰੀਦ ਜੀ ਕਹਿੰਦੇ ਸਰੋਵਰ ਭਰਿਆ ਵੀ ਚੱਲਿਆ ਜਾਏਗਾ।
ਥੱਕੇ ਕਵਲ ਇਕੱਲ,
ਕੌਲ ਕੱਲੇ ਇਕੱਲੇ ਥੱਕੇ ਇਸਤਤ ਰਹਿ ਜਾਣਗੇ। ਇਸੇ ਪ੍ਰਕਾਰ
ਚੱਲ ਚੱਲ ਗਈਆਂ ਪੰਖੀਆਂ,
ਪਾਤਸ਼ਾਹ ਰੂਪੀ ਪੰਖੀਆਂ ਦੀਆਂ ਡਾਰਾਂ ਚੱਲ ਚੱਲ ਕੇ ਥੰਕੂਚ ਕਰਕੇ ਬੜੇ ਬੜੇ ਦੁਨੀਆਂ ਚ ਇੱਕ ਪੈਰ ਰੱਖੀਏ। ਮੁਸਲਮਾਨ ਮਸਲਿਆਂ ਦੇ ਕਿਤਾਬਾਂ ਚ ਲਿਖਿਆ ਹੋਇਆ ਹੈ ਤਾਂ ਇੱਕ ਪੈਰ ਰੱਖੀਏ ਤਾਂ ਬਾਦਸ਼ਾਹ ਦੀ ਕਬਰ ਤੇ ਟਿਕਦਾ ਹੈ, ਦੂਆ ਪੈਰ ਰੱਖੀਏ ਤਾਂ ਵਜ਼ੀਰ ਦੀ ਕਬਰ ਤੇ ਟਿਕਦਾ ਹੈ। ਇੰਨੇ ਵਜ਼ੀਰ ਤੇ ਪਾਤਸ਼ਾਹ ਹੀ ਦੁਨੀਆਂ ਚ ਹੋ ਚੁੱਕੇ ਹੈ। ਇਉਂ ਰਾਜਿਆਂ ਰੂਪੀ ਪੰਖੀਆਂ ਦੀਆਂ ਡਾਰਾਂ ਫੌਜਾਂ ਸਮੇਤ ਚੱਲ ਚੱਲ ਕੇ ਇਥੋਂ ਕੂਚ ਕਰਕੇ ਚਲੀਆਂ ਗਈਆਂ ਹਨ।
ਉੱਤੇ
ਕਬੂਤਰ ਜਨਾਵਰ ਕੀ ਸ਼ਾਓ, ਕਿਤੇ ਖਾਕ ਹੋਏ ਕੋਈ ਪੁੱਛੇ ਨਾ ਨਾਉ।
ਜਿੰਨੀ ਵਸਾਏ ਤਲ,
ਜਿਨ੍ਹਾਂ ਨੂੰ ਸਮੁੰਦਰ ਦੇ ਤਲਿਆਂ ਤੱਕ ਇਹ ਸਾਰੀਆਂ ਜ਼ਮੀਨ ਦੇ ਉੱਤੇ ਕਬਜ਼ੇ ਕਰਕੇ ਕਹਿੰਦੇ ਸੀ ਇੱਥੇ ਕੋਈ ਇੰਚ ਥਾਂ ਨਹੀਂ ਕਿਸੇ ਨੂੰ ਦੇ ਸਕਦੇ, ਇਉਂ ਸਾਰੇ ਸਮੁੰਦਰਾਂ ਦੇ ਤਲਿਆਂ ਨੂੰ ਵੀ ਆਬਾਦ ਕਰ ਲਿਆ ਸੀ, ਵਸਾ ਲਿਆ ਸੀ। ਸਾਰੇ ਤਲੇ ਧਰਤੀ ਜਿੰਨੀ ਸੀ ਮਾਤ ਲੋਕ ਦੇ ਕਬਜ਼ਾ ਕਰਕੇ ਵਸਾ ਲਿਆ ਸੀ।
ਫਰੀਦਾ ਸਰ ਭਰਿਆ ਭੀ ਚੱਲ ਸੀ,
ਫਰੀਦ ਸਾਹਿਬ ਜੀ ਕਹਿੰਦੇ ਸੰਸਾਰ ਰੂਪੀ ਸਰੋਵਰ ਜਿਹੜਾ ਭਰਿਆ ਹੋਇਆ ਹੈ ਪਦਾਰਥ ਰੂਪੀ ਪਾਣੀ ਨਾਲ ਵੀ ਕੂਚ ਕਰ ਜਾਏਗਾ, ਚਲਿਆ ਜਾਏਗਾ।
ਥੱਕੇ ਕੌਲ ਇਕੱਲ,
ਅਤੇ ਕੌਲ ਵੀ ਇਕੱਲੇ ਥੱਕ ਕੇ ਇਸਤਤ ਰਹਿ ਜਾਣਗੇ। ਇਸੇ ਪ੍ਰਕਾਰ ਕਵਲ ਦੀ ਨਹੀਂ, ਜਿਹੜੇ ਮਹਾਤਮਾ ਹਨ ਉਹ ਇਕੱਲੇ ਇੱਕ ਪਰਮੇਸ਼ੁਰ ਦੇ ਜਿਨ੍ਹਾਂ ਦਾ ਚਿੱਤ ਜੁੜਿਆ ਹੋਇਆ ਹੈ ਉਹ ਥੱਕ ਕੇ ਜੰਮਣ ਮਰਨ ਤੋਂ ਰਹਿਤ ਹੋ ਜਾਣਗੇ, ਵਾਹਿਗੁਰੂ ਚ ਲੀਨ ਹੋਣਗੇ। ਬਾਕੀ ਸੰਸਾਰ ਪਦਾਰਥਾਂ ਰੂਪੀ ਪਾਣੀ ਹੈ ਜਿਹੜਾ ਭਰਿਆ ਇਹ ਵੀ ਕੂਚ ਕਰ ਜਾਏਗਾ, ਸਦਾ ਨਹੀਂ ਰਹਿਣਾ ਹੈ। ਇੱਕ ਮਹਾਤਮਾ ਇਸ ਰਹਿਣਗੇ, ਫਿਰ ਪਾਰ ਬ੍ਰਹਮ ਪਰਮੇਸ਼ਵਰੋ ਸੇਵਕ ਥਿਰ ਹੋਸੀ, ਉਹ ਵੀ ਵਾਹਿਗੁਰੂ ਦੇ ਸਰੂਪ ਵਿੱਚ ਲੀਨ ਹੋ ਕੇ ਅਚਲ ਰਹਿਣਗੇ। ਇਕੱਲੇ ਹੀ ਕੇਵਲ ਨਿਰੰਕਾਰ ਦੇ ਵਿੱਚ ਲੀਨ ਹੋਏ ਜਿਨ੍ਹਾਂ ਦੇ ਚਿੱਤ।
ਫਰੀਦਾ ਇੱਟ ਸਿਰਾਣੇ ਭੋਏ ਸਭ,
ਫਰੀਦ ਸਾਹਿਬ ਜੀ ਇੱਕ ਵਾਰੀ ਥੱਕੇ ਹੋਏ ਸਨ ਤਪੱਸਿਆ ਕਰਕੇ ਸਾਹਿਬ ਸਿੰਘ ਜੀ, ਤੇ ਸਿਰਾਣੇ ਇੱਟ ਰੱਖ ਕੇ ਧਰਤੀ ਦੇ ਉੱਤੇ ਲੇਟ ਗਏ।
ਕੀੜਾ ਲੜਿਓ ਮਾ,
ਉਸ ਦਿਨ ਸਾਹਿਬ ਸਿੰਘ ਜੀ ਇਹੋ ਜਿਹੇ ਸੁੱਤੇ ਚੇਤਾ ਹੀ ਨਹੀਂ ਰਿਹਾ ਉੱਠਣ ਦਾ। ਫਿਰ ਸਰਪਣ ਸਾਹਿਬ ਸਿੰਘ ਜੀ ਫਰੀਦ ਸਾਹਿਬ ਜੀ ਦੇ ਉਸ ਵੇਲੇ ਆ ਕੇ ਡੰਗ ਮਾਰਿਆ, ਤੇ ਉਸ ਵੇਲੇ ਡੰਗ ਮਾਰ ਤੋਂ ਫਰੀਦ ਸਾਹਿਬ ਜੀ ਉੱਠ ਖੜੋਤੇ, ਉਸ ਵੇਲੇ ਬਚਨ ਕਰਦੇ ਹਨ।
ਫਰੀਦਾ ਇੱਟ ਸਿਰਾਣੇ ਭੋਏ,
ਸਿਰਾਣੇ ਇੱਟ ਰੱਖ ਕੇ ਧਰਤੀ ਤੇ ਫਰੀਦ ਜੀ ਕਹਿੰਦੇ ਸੀ ਸੌ ਗਏ।
ਕੀੜਾ ਲੜਿਓ ਮਾਸ,
ਇਹ ਕੀੜਾ ਜਿਹੜਾ ਛੋ ਗਿਆ ਸਾਡੇ ਮਾਸ ਨੂੰ ਜੋ ਲੜਿਆ,
ਚੇਤੜਿਆ ਯੁਗ ਵਾਪਰੇ,
ਸ਼ੁਕਰ ਹੈ ਇਹਨੂੰ ਸਾਨੂੰ ਜਗਾ ਦਿੱਤਾ ਹੈ। ਕਹਿੰਦੇ ਆ ਕਿੰਨੇ ਯੁੱਗ ਗੁਜ਼ਰ ਗਏ ਸਮਝੋ ਸੁੱਤਿਆਂ ਪਿਆ ਨੂੰ,
ਸਾਨੂੰ
ਇੱਕ ਪਾਸੇ ਪਿਆ ਨੂੰ ਪਾਸਾ ਵੀ ਨਹੀਂ ਵਧਿਆ। ਅਸੀਂ ਜੀ ਸਾਡੀ ਹਾਲਤ ਸੀ ਇੰਨਾ ਬੇਪਰਵਾਹ ਹੋ ਕੇ ਬੇਸੰਭਾਲ ਹੋ ਕੇ ਸੁੱਤੇ ਆ, ਸ਼ੁਕਰ ਹੈ ਇਸ ਕੀੜੇ ਨੇ ਡੰਗ ਮਾਰਿਆ ਤੇ ਸਾਨੂੰ ਪਰਮੇਸ਼ਰ ਦੇ ਸਿਮਰਨ ਕਰਨ ਵਿੱਚ ਜਗਾ ਦਿੱਤਾ ਹੈ, ਇਹ ਸ਼ੁਕਰ ਮੰਨਿਆ ਫਰੀਦ ਨੇ। ਇਸੇ ਪ੍ਰਕਾਰ ਕਬਰਸਤਾਨ ਚ ਪਾਉਣ ਦੀ ਬਾਬਤ ਦੱਸਦੇ ਹਨ।
ਫਰੀਦਾ ਇੱਟ ਸਿਰਾਣੇ ਭੋਏ ਸਭ,
ਫਰੀਦ ਸਾਹਿਬ ਜੀ ਕਹਿੰਦੇ ਕਬਰ ਵਿੱਚ ਇਹ ਬੰਦੇ ਆ ਤੇਰੇ ਸਿਰਾਣੇ ਇੱਟ ਰੱਖ ਦੇਣਗੇ, ਧਰਤੀ ਦੇ ਉੱਤੇ ਉੱਥੇ ਜਿਹੜਾ ਪਲਾਂ ਤੇ ਹੁਣ ਪੈਣਾ ਹੈ ਧਰਤੀ ਦੇ ਤੈਨੂੰ ਸਲਾਹ ਦੇਣਗੇ ਉਸ ਵੇਲੇ।
ਕੀੜਾ ਲੜਿਓ ਮਾਸ,
ਵਿੱਚੋਂ ਹੀ ਸਾਧ ਸਿੰਘ ਜੀ ਮਾਸ ਦਿਓ ਕੀੜੇ ਪੈਦਾ ਹੋ ਜਾਂਦੇ ਹੈ ਆਦਮੀ ਨੂੰ ਖਾਣ ਵਾਸਤੇ, ਦੇਹ ਨੂੰ ਉਹ ਕੀੜੇ ਲੜ ਲੜ ਕੇ ਮਾਸ ਤੇਰਾ ਖਾ ਜਾਣਗੇ।
ਕੇਤੜਿਆ ਯੁਗ ਵਾਪਰੇ,
ਰਹੇ ਕਿਰਮ ਦਲ ਖਾਈ ਹੈ ਨਾ, ਕੀੜੇ ਦਾ ਦਲ ਖਾ ਜਾਂਦਾ ਪੈਦਾ ਹੋ ਕੇ।
ਕੇਤੜਿਆ ਯੁਗ ਵਾਪਰੇ,
ਕਿਤਨੇ ਹੀ ਯੁਗ ਤੈਨੂੰ ਵਾਪਰੇ ਗੁਜ਼ਰ ਜਾਣਗੇ, ਪਏ ਨੂੰ ਬਾਬ ਸ਼ੇਸ਼ ਕਰਕੇ ਪਰੇ ਨੂੰ ਵਾਪਰੇ ਗੁਜ਼ਰ ਜਾਣਗੇ।
ਇੱਕ ਤਾਂ ਪਿਆ ਪਾਸ,
ਇੱਕ ਪਾਸੇ ਪਿਆ ਕਿਸੇ ਨੂੰ ਤੇਰਾ ਪਾਸਾ ਵੀ ਨਹੀਂ ਕਬਰ ਚੋਂ ਹਿਲਾਉਣਾ, ਇਹੀ ਜੀ ਹਾਲਤ ਹੋਵੇਗੀ। ਫਿਰ ਕਿਆਮਤ ਵੇਲੇ ਜਦੋਂ ਅਸਰਾ ਜੀ ਨਾਦ ਵਜਾਵੇਗਾ ਉਦੋਂ ਰੂਹਾਂ ਜਾਗਣਗੀਆਂ, ਜਿਹੜੀਆਂ ਪੁੰਨੀ ਰੂਹਾਂ ਨੂੰ ਪਿਸ ਦਾ ਜਾਮਾ ਪਹਿਨਾਇਆ ਜਾਊ, ਜਿਹੜੀਆਂ ਪਾਪੀ ਰੂਹਾਂ ਨੂੰ ਦੋਜਕ ਦਾ ਜਾਮਾ ਪਹਿਨਾ ਕੇ ਦੁੱਖ ਦੰਡ ਦਿੱਤਾ ਜਾਏਗਾ। ਇੱਕ ਪਾਸੇ ਨੂੰ ਕਿਤਨੇ ਯੁੱਗ ਗੁਜ਼ਰ ਗਏ ਗੁਜ਼ਰ ਜਾਣਗੇ।
ਫਰੀਦਾ ਪੰਨੀ ਘੜੀ ਸਵੰਨ ਵੀ,
ਸਾਧ ਸੰਗਤ ਜੀ ਇੱਕ ਮੋਕਲਾ ਬਾਦਸ਼ਾਹ ਪਠਾਨ ਬਾਦਸ਼ਾਹ ਸੀ, ਉਹ ਕੀ ਕਰੇ ਫਰੀਦ ਫਕੀਰਾਂ ਨੂੰ ਲੈ ਕੇ ਆਪਦਾ ਕਿਲਾ ਸਰਾਉਂਦਾ ਸੀ, ਫਰੀਦਕੋਟ ਦਾ ਕਿਲਾ ਹੈ ਨਾ ਜਿਹੜਾ, ਇਸ ਕਿਲੇ ਨੂੰ ਮੋਕਲਾ ਮੁਗਲ ਪਠਾਨ ਸੀ, ਇਸ ਕਿਲੇ ਨੂੰ ਇਹਦਾ ਨਾਮ ਮੋਗਲਾ ਪੁਰ ਸੀ ਪਹਿਲਾਂ, ਇਸ ਕਿਲੇ ਨੂੰ ਸਰਾਉਂਦਾ ਸੀ, ਫਕੀਰਾਂ ਨੂੰ ਫੜ ਲਿਆ ਕਰੇ ਸਾਰੀ ਦਿਹਾੜੀ ਟੋਕਰੀ ਚੁਕਾਇਆ ਕਰੇ ਤੇ ਇੱਟਾਂ ਢੁਆਇਆ ਕਰੇ, ਚੂਨਾ ਪਿਹਾਇਆ ਕਰੇ ਤੇ ਫਿਰ ਕਿਹਾ ਕਰੇ ਮੰਗ ਕੇ ਰੋਟੀ ਤੁਸੀਂ ਖਾ ਲਓ। ਇਸ ਪ੍ਰਕਾਰ ਭੁੱਖੇ ਤੇ ਆਏ ਬੜੇ ਫਕੀਰ ਔਖੇ ਹੋਏ। ਫਰੀਦ ਸਾਹਿਬ ਨੂੰ ਕਿਸੇ ਨੇ ਦੱਸਿਆ ਸਾਰੇ ਫਕੀਰ ਕੈਦੀ ਕਰ ਲਏ ਮੋਗਲੇ ਪਠਾਨ ਨੇ, ਤੁਸੀਂ ਚਲੋ ਉਹਨਾਂ ਦੀ ਰੱਖਿਆ ਕਰੋ। ਫਰੀਦ ਸਾਹਿਬ ਜੀ ਵਿਗਾਰ ਚ ਫੜੇ ਗਏ। ਜਦੋਂ ਆਏ ਉੱਥੇ ਫਰੀਦ ਸਾਹਿਬ ਦੀ ਨਿਸ਼ਾਨੀ ਹੈ, ਜੇ ਕਾਠ ਦੀ ਰੋਟੀ ਲਟਕਦੀ ਹੈ ਕਿਲੇ ਦੀ ਕੰਧ ਦੇ ਨਾਲ, ਸਾਧ ਸੰਗਤ ਜੀ ਪੱਛੋਂ ਦੀ ਵਾਹੀ ਵੱਲ। ਉਸ ਵਕਤ ਫਰੀਦ ਸਾਹਿਬ ਜੀ ਜਦ ਵਿਗਾਰ ਚ ਫੜੇ ਗਏ ਤੇ ਫਕੀਰਾਂ ਨੂੰ ਬੇਨਤੀ ਕੀਤੀ, ਫਰੀਦਾ ਇੰਨੀ ਤਪੱਸਿਆ ਕੀਤੀ ਹੈ, ਇੰਨੀ ਮਿਹਨਤ ਕੀਤੀ ਹੈ, ਇਹ ਸਾਡੀ ਰਿਹਾਈ ਜ਼ਾਲਮ ਬਾਦ ਇਸ ਤੋਂ ਮੁਗਲ ਤੋਂ ਕਰਾ। ਉਸ ਵੇਲੇ ਫਰੀਦ ਸਾਹਿਬ ਜੀ ਜਿਸ ਵੇਲੇ ਫਕੀਰਾਂ ਨੂੰ ਬੇਨਤੀ ਕੀਤੀ, ਉਸ ਵੇਲੇ ਟੋਕਰੀ ਚੱਕੀ ਆਉਂਦੇ ਸਨ ਤੇ ਖੂਹ ਦੇ ਉੱਤੇ ਇਸ ਨੇ ਇਸ਼ਨਾਨ ਕੀਤਾ, ਮਾਲਸ਼ ਕੀਤੀ, ਖੁਸ਼ਬੂਆਂ ਮਲੀਆਂ, ਖੁਸ਼ਬੂਆਂ ਮਲ ਕੇ ਤੇ ਚੰਗੇ ਚੰਗੇ ਪਛਾਕੇ ਪਹਿਰ ਕੇ ਸ਼ਿਕਾਰ ਖੇਲਣ ਵਾਸਤੇ ਘੋੜੇ ਤੇ ਚੜ ਬੈਠਾ। ਜਿਸ ਵੇਲੇ ਘੋੜੇ ਤੇ ਚੜ ਗਿਆ ਉਸ ਵੇਲੇ ਇਹਦੀ ਮੌਤ ਆ ਗਈ। ਉਸ ਵਕਤ ਮੌਤ ਆਉਣ ਤੋਂ ਫਰੀਦ ਸਾਹਿਬ ਜੀ ਇਸ ਪ੍ਰਕਾਰ ਬਚਨ ਕਹਿੰਦੇ ਹਨ,
ਫਰੀਦਾ ਪੰਨੀ ਘੜੀ ਸਵੰਨ ਵੀ।
ਦੇਖ ਲੋ ਉਧਰ ਲੜਕੀਆਂ ਨੇ ਖੂਹ ਦੇ ਉੱਤੇ ਘੜੀਆਂ ਭਰਦੀਆਂ ਸਨ, ਉਹ ਘੜੀ ਜਿਹੜੀ ਸੀ ਲਾਜੇ ਟੁੱਟਣੇ ਕਰਕੇ ਭੱਜ ਗਈ ਸੀ। ਇਹ ਦ੍ਰਿਸ਼ਟਾਂਤ ਦਿੰਦੇ ਹਨ,
ਫਰੀਦਾ ਪੰਨੀ ਘੜੀ ਸਵੰਨ ਵੀ।
ਫਰੀਦ ਜੀ ਕਹਿੰਦੇ ਆ ਘੜੀ ਜਿਹੜੀ ਸਵੰਨੀ ਸੋਨੇ ਰੰਗ ਵਾਲੀ ਸੀ ਸੋਹਣੀ, ਇਹ ਭੱਜ ਗਈ ਹੈ।
ਟੁੱਟੀ ਨਾਗਰ ਲੱਜ,
ਨਾਗਰ ਜਿਹੜੀ ਚਤਰਾਈ ਦੇ ਨਾਲ ਲੱਜ ਬਗਾਈ ਸੀ ਖੂਹ ਵਿੱਚ, ਉਹ ਵੀ ਟੁੱਟ ਗਈ ਹੈ।
ਅਜਰਾਈਲ ਫਰੇਸਤਾ,
ਅਜਰਾਈਲ ਕਹਿੰਦੇ ਜਿਹੜਾ ਫਰੇਸਤਾ ਦੇਵਤਾ ਹੈ,
ਕਹਿ ਘਰ ਨਾਠੀ
ਫਕੀਰ, ਤੁਹਾਨੂੰ ਪਤਾ ਹੈ ਕਿਹਦੇ ਘਰ ਚ ਅੱਜ ਪ੍ਰਾਹੁਣਾ ਬਣ ਕੇ ਆਇਆ, ਕਿਹਦੀ ਜਿੰਦ ਨੂੰ ਵਿਆਹ ਕੇ ਲਿਜਾਣਾ ਇਸ ਨੇ, ਇਹ ਤੁਹਾਨੂੰ ਪਤਾ ਹੈ। ਇਹ ਬਚਨ ਕੀਤੇ ਇਸੇ ਪ੍ਰਕਾਰ,
ਫਰੀਦਾ ਪੰਨੀ ਘੜੀ ਸਵੰਨ ਵੀ।
ਇਹ ਦੇਹ ਰੂਪੀ ਘੜੀ ਪਾਈ ਸੋਨੇ ਰੰਗ ਵਾਲੀ, ਇਹ ਭੰਨ ਦਿੱਤੀ ਉਸ ਪਰਮੇਸ਼ਵਰ ਨੇ।
ਟੁੱਟੀ ਨਾਗਰ ਲੱਜ,
ਅਤੇ ਨਾਗਰ ਚਤਰ ਦੀ ਉਮਰ ਰੂਪੀ ਲੱਜ ਜਿਹੜੀ ਸੀ ਇਹ ਵੀ ਟੁੱਟ ਗਈ ਹੈ।
ਅਜਰਾਈਲ ਫਰੇਸਤਾ,
ਅੱਜ ਅਜਰਾਈਲ ਫਰੇਸਤਾ ਜੋ ਦੇਵਤਾ ਹੈ ਜਮਦੂਤ, ਅਜਰਾਈਲ ਨੇਕਾਈਲ ਮੇਕਾਈਲ ਇਸਰਾਈਲ ਜਬਰਾਈਲ ਦੂਤ ਹਨ ਪੰਜ,
ਘਰ ਨਾਠੀ।
ਅੱਜ ਪਤਾ ਤੁਹਾਨੂੰ ਕਿਹੜੇ ਘਰ ਚ ਨਾਠੀ ਪ੍ਰਾਹੁਣਾ ਬਣ ਕੇ ਆਇਆ, ਭਾਵ ਮੁਗਲ ਦਾ ਅੰਤ ਆ ਗਿਆ ਹੈ ਇਸ ਵਕਤ।
ਫਰੀਦਾ ਪੰਨੀ ਘੜੀ ਸਵੰਨ,
ਉਹ ਸਾਧ ਸਿੰਘ ਜੀ ਫਰੀਦ ਦੇ ਸਲੋਕ ਉਚਾਰਦਿਆਂ ਘੋੜੇ ਤੋਂ ਚੱਟ ਉਲਟ ਕੇ ਡਿੱਗ ਪਿਆ ਸਿਰ ਪਰ ਨੇ, ਤੇ ਇਹਦਾ ਸਿਰ ਪਾਟ ਗਿਆ ਤੇ ਮਰ ਗਿਆ। ਉਸ ਵੇਲੇ ਸਾਰੇ ਜਿਹੜੇ ਲੋਕ ਸੀ ਉਹ ਡਰਦੇ ਫਰੀਦ ਦੇ ਪੈਰੀ ਆ ਪਏ, ਕਹਿਣ ਲੱਗੇ ਫਰੀਦ ਸਾਈ ਇਹਨੂੰ ਜਿਉਂਦਾ ਕਰ। ਫਰੀਦ ਸਾਹਿਬ ਜੀ ਉਸ ਵੇਲੇ ਉੱਤਰ ਦਿੰਦੇ ਆ, ਕਹਿੰਦੇ ਆ ਫਕੀਰਾਂ ਨੂੰ ਕੈਦ ਕੀਤਾ ਸੀ ਇਸ ਨੇ ਤੇ ਇਹ ਕੈਦ ਤੋਂ ਛੁਡਾਉਣੇ ਸੀ, ਜਿਉਂਦਾ ਕਰਦਾ ਫੇਰ ਜ਼ੁਲਮ ਕਰੇਗਾ। ਉਸ ਉੱਤਰ ਦਿੰਦੇ ਆ ਦੂਜੀ ਤੁਕ ਵਿੱਚ,
ਫਰੀਦਾ ਪੰਨੀ ਘੜੀ ਸਵੰਨ।
ਫਰੀਦ ਜੀ ਕਹਿੰਦੇ ਜਿਹੜੀ ਸੋਨੇ ਰੰਗ ਵਾਲੀ ਘੜੀ ਸੀ ਨਾ ਦੇਸ ਇਸ ਦੀ ਮੋਕਲੇ ਦੀ, ਇਹ ਭੰਨ ਦਿੱਤੀ ਹੈ।
ਟੁੱਟੀ ਨਾਗਰ ਲੱਜ,
ਨਾਗਰ ਚਤਰ ਦੀ ਲੱਜ ਉਮਰ ਵੀ ਟੁੱਟ ਗਈ ਮੁੱਕ ਗਈ ਹੈ ਹੁਣ।
ਜੋ ਸੱਜਣ ਪੋਏ ਭਾਰ ਥੇ,
ਫਰੀਦ ਜੀ ਉੱਤਰ ਦਿੰਦੇ ਕਿ ਜਿਹੜੇ ਸੱਜਣ ਭਾਈ ਧਰਤੀ ਦੇ ਭਾਰ ਸੀ, ਪਾਪ ਕਰਦੇ ਸੀ, ਜ਼ੁਲਮ ਕਰਦੇ ਸੀ, ਫਕੀਰਾਂ ਨੂੰ ਪਕੜ ਕਪੜ ਕੈਦ ਕਰਕੇ ਤੇ ਮਜ਼ਦੂਰੀ ਕਰਾਉਂਦੇ ਤੇ ਕਹਿੰਦੇ ਸੀ ਮੰਗ ਕੇ ਖਾ ਲਓ ਗੁਜ਼ਾਰਾ, ਇਉਂ ਕਰੋ, ਕਿਉਂ ਧਰਤੀ ਦੇ ਭਾਰ ਰੂਪ ਸਨ,
ਇਹ ਕਿਉਂ ਆਵੇ ਅੱਜ,
ਇਹ ਨਹੀਂ ਭਾਈ ਮੈਂ ਜਿਉਂਦਾ ਕਰ ਸਕਦਾ, ਕਹਿੰਦੇ ਇਹ ਕਿਉਂ ਅੱਜ ਆਉਣਗੇ, ਹੁਣ ਨਹੀਂ ਇਹ ਜਿਉ ਸਕਦਾ। ਪੁੱਤਰ ਦੇ ਕੇ ਫਰੀਦ ਸਾਹਿਬ ਜੀ ਦੇ ਨਾਂ ਤੇ ਉਦੋਂ ਦਾ ਫਰੀਦਕੋਟ ਨਾਂ ਪਿਆ ਹੈ। ਉਹ ਫਕੀਰਾਂ ਨੂੰ ਸਾਰਿਆਂ ਨੂੰ ਰਿਹਾ ਕਰਾਇਆ ਸੀ ਫਰੀਦ ਸਾਹਿਬ ਜੀ ਨੇ। ਇਸ ਪ੍ਰਕਾਰ ਇੱਥੇ ਫਰੀਦਕੋਟ ਚ ਦੋ ਸਲੋਕ ਉਚਾਰੇ ਸਨ।
ਫਰੀਦਾ ਬੇਨਿਵਾਜਾ ਕੁੱਤਿਆਂ,
ਫਰੀਦ ਸਾਹਿਬ ਜੀ ਅਫਸੋਸ ਕਰਦੇ ਹਨ, ਕਹਿੰਦੇ ਬੇਨਿਵਾਜਾ ਕੁੱਤਿਆਂ, ਜਿਹੜੇ ਭਾਈ ਨਵਾਜ਼ ਨਹੀਂ ਪੜ੍ਹਦੇ ਕੁੱਤਿਆਂ ਦੀ ਨਿਆਈ ਹਨ।
ਇਹ ਨਾ ਭਲੀ ਰੀ,
ਬਿਨਾਂ ਨਵਾਜ਼ ਤੋਂ ਜਿਹੜੇ ਉਹਨਾਂ ਨੂੰ ਇਹ ਭਲੀ ਰੀਤੀ ਥੋੜੋ ਹੈ, ਚੰਗੀ ਮਰਿਆਦਾ ਤਾਂ ਨਹੀਂ, ਜਿਹੜਾ ਨਵਾਜ਼ ਨਹੀਂ ਪੜ੍ਹਦਾ ਆਪਣੇ ਧਰਮ ਚ ਪੱਕਾ ਨਹੀਂ ਹੈ।
ਕਭੀ ਚੱਲ ਨਾ ਆਇਆ,
ਕਦੇ ਵੀ ਜਿਹੜਾ ਚੱਲ ਕੇ ਨਹੀਂ ਆਇਆ,
ਪੰਜੇ ਵਕਤ ਮਸੀਹ,
ਪੰਜਾਂ ਵਕਤਾਂ ਚ ਮਸੀਹ ਚ ਇੱਕ ਵੇਲੇ ਵੀ ਆ ਕੇ ਨਵਾਜ਼ ਨਹੀਂ ਪੜ੍ਹਦਾ, ਇਹ ਚੰਗਾ ਤਰੀਕਾ ਤਾਂ ਨਹੀਂ ਨਾ ਹੈ। ਇਹ ਮੁਸਲਮਾਨਾਂ ਦੇ ਕਰਮ ਕਾਂਡ ਅਨੁਸਾਰ ਦੱਸਿਆ ਹੈ, ਗੁਰਬਾਣੀ ਵਿੱਚ ਇਹ ਮਸੀਤ ਵੀ ਹੋਰ ਦੱਸੀ ਹੈ, ਨਵਾਜ਼ਾਂ ਵੀ ਹੋਰ ਦੱਸੀਆਂ, ਉਹ ਵੀ ਸੁਣੋ ਪੰਜ ਨਵਾਜ਼ਾਂ ਕਿਹੜੀਆਂ ਹਨ। ਦੇ ਮਸੀਤ ਮਨ ਮੌਲਾਣਾ, ਦੇ ਤਾਂ ਮਸੀਤ ਹੈ, ਜਾਂ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ ਤੇ ਇਸੇ ਪ੍ਰਕਾਰ ਪੰਜ ਨਵਾਜਾਂ ਵਖਤ ਪੰਜੇ ਨਾਂ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸਮਨ ਪੰਜਵੀਂ ਸਿਫਤ ਸੁਣਾਏ ਇਸ ਪ੍ਰਕਾਰ ਸਾਹਿਬ ਸਿੰਘ ਜੀ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਫਿਰ ਵੇਲੇ ਦੱਸਿਆ ਗੁਰੂ ਅਰਜਨ ਸਾਹਿਬ ਨੇ ਅਬਲ ਸਿਫਤ ਦੂਜੇ ਸਾਬੂਰੀ ਤੀਜੇ ਹਲੇਮੀ ਚੌਥੇ ਖੈਰੀ ਪੰਜਵੇਂ ਪੰਜੇ ਇਕਤ ਮੁਕਾਮ ਹੈ ਇਹ ਪੰਜ ਵਕਤ ਅਪਰ ਪਰਾ ਇਹ ਹੈ ਪੰਜ ਵਕਤ ਇਹਦੇ ਵਿਚ ਚੱਲ ਕੇ ਦੇਹ ਰੂਪੀ ਮਸੀਤ ਚੰਤਰਮੁਖ ਜਿਹੜਾ ਹੋਣਾ ਸੀ ਕਦੇ ਨੀ ਆਇਆ ਹੈ
ਪੰਜ ਕਦੀ ਚੱਲ ਨਾ ਆਇਆ
ਇਹ ਜੀਵ ਕਦੇ ਵੀ ਚੱਲ ਕੇ ਨੀ ਆਇਆ ਹੈ
ਪੰਜੇ ਵਕਤ
ਇਹ ਪੰਜੇ ਵਕਤ ਜਿਹੜੇ ਦੱਸੇ ਅਬਲ ਸਿਫਤ ਕਰਨੀ ਦੂਜੇ ਸੰਤੋਖ ਰੱਖਣਾ ਤੀਜੇ ਖੜੈਤ ਕਰਨੀ ਚੌਥੇ ਇਸੇ ਪ੍ਰਕਾਰ ਚੌਥੇ ਖੈਰੀ ਖੜੈਤ ਕਰਨੀ ਪੰਜਵੇਂ ਪੰਜੇ ਇਕਤ ਮੁਕਾਮੇ ਪੰਜਾਂ ਇੰਦਰੀਆਂ ਨੂੰ ਏਕਤਾ ਦੇ ਮੁਕਾਮ ਚ ਲਿਆਉਣਾ ਇਹ ਪੰਜ ਵਕਤਾਂ ਚ ਕਦੇ ਵੀ ਅੰਤਰਮੁਖ ਨਹੀਂ ਹੋਇਆ ਦੇਹ ਰੂਪੀ ਮਸੀਤ ਚ
ਉੱਠ ਫਰੀਦਾ ਫਰੀਦਾ ਬੇ ਨਿਵਾਜਾ ਕੁੱਤੇ
ਜਿਹੜਾ ਨਵਾਜ਼ ਸੋਈ ਜੋ ਨਿਆਂ ਵਿਚਾਰੇ ਕਲਮਾ ਅਕਲਾ ਜਾਣੇ ਨਵਾਜ਼ ਇਹ ਜਿਹੜਾ ਨਿਰਣਾ ਕਰਕੇ ਵਿਚਾਰਨਾ ਪਰਮੇਸ਼ਵਰ ਦਾ ਤੇ ਕਲਮਾ ਕਲਮਾ ਤੋਂ ਰਹਿਤ ਵਾਹਿਗੁਰੂ ਜਿਹੜਾ ਜਾਣਨਾ ਇਹ ਕਲਮਾ ਹੈ ਉਹਨਾਂ ਦਾ ਕਲਮਾ ਤਾਂ ਬਿਸਮਿਲਾ ਆਦਿ ਕਹਿਣਾ ਇਹ ਕਲਮਾ ਅਕਾਲ ਕਲਪਨਾ ਤੋਂ ਰਹਿਤ ਪਰਮੇਸ਼ਵਰ ਨੂੰ ਜਾਣਨਾ ਜਿਹੜਾ ਹੈ ਇਹ ਹੈ ਕਵੀ ਇਸ ਪ੍ਰਕਾਰ
ਫਰੀਦਾ ਬੇ ਨਿਵਾਜਾ ਕੁੱਤੇ
ਬੇ ਨਵਾਜ ਜਿਹੜੀ ਨਵਾਜ ਗੁਰੂ ਸਾਹਿਬ ਜੀ ਨੇ ਦੱਸੀ ਹੈ ਇਸ ਨਵਾਜ ਤੋਂ ਬਗੈਰ ਕੁੱਤਿਆਂ ਦੀ ਨਿਆਈ ਲੋਭੀ ਪੁਰਖ ਹਨ ਉਹ
ਇਹ ਨਾ ਭਲੀ ਰੀਤ
ਇਹ ਚੰਗੀ ਰੀਤੀ ਤਾਂ ਨਹੀਂ ਹੈ ਜੋ ਮਹਾਰਾਜ ਸਾਹਿਬ ਜੀ ਨੇ ਨਵਾਜ ਦੱਸੀ ਹੈ ਅਬਲ ਸਿਫਤ ਦੂਜੇ ਸਬੀਰੀ ਜਿਹੜੇ ਨਹੀਂ ਕਰਦੇ ਚੰਗਾ ਤਰੀਕਾ ਨਹੀਂ ਹੈ ਉਹਨਾਂ ਨੂੰ
ਕਬ ਹੀ ਚੱਲ ਨਾ ਆਇਆ
ਕਦੇ ਵੀ ਚੱਲ ਕੇ ਨਹੀਂ ਆਇਆ ਅੰਤਰਮੁਖ ਬਿਰਤੀ ਨਹੀਂ ਕੀਤੀ
ਪੰਜੇ ਵਕਤ ਮਸੀਤ
ਇਹ ਪੰਜੇ ਵਕਤ ਜਿਹੜੇ ਦੱਸੇ ਸਿਫਤ ਕਰਨ ਦੇ ਮਸੀਤ ਦੇ ਵਿੱਚ ਦੇਹ ਦੇ ਅੰਦਰ ਇਸ ਤਰ੍ਹਾਂ ਨਹੀਂ ਹੋਇਆ ਕਦੇ ਅੰਤਰਮੁਖ ਜਾਂ ਮਿਹਰਬਾਨੀ ਰੂਪ ਮੱਕੇ ਵਿੱਚ ਨਹੀਂ ਕਦੇ ਸਦੋ ਕੇ ਨਵਾਜ ਪੜੀ
ਉੱਠ ਫਰੀਦਾ ਉਜੂ ਸਾਜ
ਆ ਬੱਚੇ ਥੋੜੇ ਰੌਲਾ ਪਾਉਂਦੇ ਥੋੜੇ
ਉੱਠ ਫਰੀਦਾ ਉਜੂ ਸਾਜ
ਫਰੀਦ ਸਾਹਿਬ ਜੀ ਕਹਿੰਦੇ ਉੱਠ ਕੇ ਫਰੀਦਾ ਉਜੂ ਪੰਜ ਇਸ਼ਨਾਨਾ ਸਾਜਣਾ ਕਰ
ਸੁਬਹ ਨਿਵਾਜ ਗੁਜਾ
ਪੰਜ ਇਸ਼ਨਾਨਾ ਇਹ ਕਰ ਦੇਣ ਕੂਹਣੀਆਂ ਤੱਕ ਕਰਕਾ ਤੱਕ ਪੁੱਠੀਆਂ ਕਰਕੇ ਬਾਹਾਂ ਧੋਂਦੇ ਹਨਗੇ ਅਤੇ ਮੱਥੇ ਤੋਂ ਲਾ ਕੇ ਠੋਡੀ ਦੇ ਵਾਲਾਂ ਤੱਕ ਮੂੰਹ ਧੋਂਦੇ ਹਨਗੇ ਇਸੇ ਪ੍ਰਕਾਰ ਗੁਪਤ ਅੰਗਾਂ ਦੇ ਤਾਂ ਹੀ ਧੋਂਦੇ ਹਨ ਗੋਡਿਆਂ ਤੱਕ ਲੱਤਾਂ ਨੂੰ ਧੋਂਦੇ ਹਨ ਇਹ ਪੰਜ ਇਸ਼ਨਾਨਾ ਉਜੂ ਸਾਜਣਾ ਇਹ ਕਹਿੰਦੇ ਹਨ ਸੋ ਫਰੀਦ ਸਾਹਿਬ ਜੀ ਕਹਿੰਦੇ ਹਨ
ਉੱਠ ਫਰੀਦਾ ਉਜੂ ਸਾਜ
ਫੇ ਫਰੀਦ ਉੱਠ ਉਜੂ ਸਾਜ ਪੰਜ ਇਸ਼ਨਾਨਾ ਕਰਨਾ ਕਰ
ਸੁਬਹ ਨਿਵਾਜ ਗੁਜਾ
ਸੁਬਹ ਅੰਮ੍ਰਿਤ ਵੇਲੇ ਦੀ ਨਵਾਜ ਜਿਹੜੀ ਪਰਮੇਸ਼ਵਰ ਦੇ ਅੱਗੇ ਨਿਉਣਾ ਹੈ ਇਹ ਨਵਾਜ ਵਿੱਚ ਸਮਾਂ ਬਤੀਤ ਕਰ ਨਵਾਜ ਪੜ੍ਹਨਾ ਕਰ
ਜੋ ਸਿਰ ਸਾਈ ਨਾ
ਜਿਹੜਾ ਸਾਈ ਦੇ ਅੱਗੇ ਸਜਦਾ ਨਹੀਂ ਕਰਦਾ ਸਿਰ
ਸੋ ਸਿਰ ਕੱਪ ਉਤਾਰ
ਉਹ ਜਿਹਾ ਸਿਰ ਰੱਖ ਕੇ ਕੀ ਕਰਨਾ ਕੱਪ ਕਤਲ ਕਰਕੇ ਇਸ ਨੂੰ ਕੱਟ ਕੇ ਉਤਾਰ ਦੇ ਇਹੋ ਜਿਹਾ ਸਿਰ ਰੱਖਣੇ ਯੋਗ ਨਹੀਂ ਗੁਰੂ ਅੰਗਦ ਸਾਹਿਬ ਜੀ ਨੇ ਵੀ ਕਿਹਾ ਜੋ ਸਿਰ ਸਾਈ ਨਾ ਨਿਵੈ ਉਸ ਦੀ ਬਾਬਤ ਹਜ਼ੂਰ ਨੇ ਕਿਹਾ ਹੈ ਨਾਨਕ ਜਿਸ ਪਿੰਜਰ ਮੈਂ ਬਿਰਾ ਨਹੀਂ ਸੋ ਪਿੰਜਰ ਲੈ ਜਾਰ ਵਾਕ ਕਹੇ ਹਨ
ਜੋ ਸਿਰ ਸਾਈ ਨਾ ਨਿਵੈ
ਜਿਹੜਾ ਸਾਈ ਪਰਮੇਸ਼ਵਰ ਦੇ ਅੱਗੇ ਸਿਰ ਨਹੀਂ ਝੁਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆਉਂਦੀ ਹੋਵੇ ਉੱਠ ਕੇ ਆਦਰ ਨਹੀਂ ਕਰਦਾ ਸਿਰ ਨਹੀਂ ਝੁਕਾਉਂਦਾ ਮਹਾਰਾਜ ਸਾਹਿਬ ਅੱਗੇ
ਸੋ ਸਿਰ ਕੀ ਜੈ ਕਾ
ਉਹ ਸਿਰ ਨੂੰ ਕਰਨਾ ਕੀ ਇਹੋ ਜਿਹੇ ਨਿਕੰਮੇ ਨੂੰ
ਕੁੰਨੇ ਹੇਠ ਜਲਾਈ
ਇਹੋ ਜਿਹੇ ਸਿਰ ਨੂੰ ਡੰਡ ਦਿੱਤਾ ਜਾਂਦਾ ਕੁੰਨੇ ਤੌੜੀ ਦੇ ਹੇਠਾਂ ਜਾਲਿਆ ਜਾਂਦਾ ਹੈ
ਬਾਲਣ ਸੰਦੈ
ਬਾਲਣ ਦੇ ਥਾਂ ਭਾਈ ਉਹ ਕੁੰਨੇ ਅੱਗ ਦੇ ਤੇ ਚਾੜੀ ਹੋਈ ਜਿਹੜੀ ਤੌੜੀ ਹੁੰਦੀ ਹੈ ਉਹਦੇ ਹੇਠਾਂ ਬਾਲਣ ਥਾਂ ਹੈ ਜਾਂ ਸਿਰ ਜਾਲਿਆ ਜਾਂਦਾ ਹੈ ਐਸੇ ਪੁਰਖਾਂ ਦਾ ਭਾਈ ਗੁਰਦਾਸ ਜੀ ਨੇ ਕਿਹਾ ਜਿਹੜੇ ਜ਼ਾਲਮ ਬਾਦਸ਼ਾਹ ਹਨ ਕਦੇ ਸਿਰ ਨਹੀਂ ਝੁਕਾਉਂਦੇ ਉਹਨਾਂ ਦਾ ਸਿਰ ਸਾਧ ਸਿੰਘ ਜੀ ਜਿਹੜੀ ਸੱਤਾਂ ਸਮੁੰਦਰਾਂ ਦੇ ਪਾਣੀ ਨੂੰ ਅੱਗ ਤਵਾ ਬਣ ਕੇ ਸਾੜਦੀ ਹੈ ਬੂੰਦ ਦੇ ਉੱਤੇ ਜਿਵੇਂ ਤਵੇ ਤੇ ਬੂੰਦ ਪੈ ਕੇ ਸੜਦੀ ਹੈ ਉਸ ਅੱਗ ਦੇ ਹੇਠਾਂ ਉਹਨਾਂ ਜ਼ਾਲਮ ਬਾਦਸ਼ਾਹਾਂ ਦਾ ਅੱਗ ਤੇਜ਼ ਕਰਨ ਵਾਸਤੇ ਸਿਰ ਬਾਲਣ ਦੇ ਥਾਂ ਬਾਲੇ ਜਾਂਦੇ ਹਨ ਇਹ ਦੰਡ ਦਿੱਤਾ ਜਾਂਦਾ ਉਹਨਾਂ ਪੁਰਖਾਂ ਦੇ ਤਾਂ ਹੀ ਉਹ ਤੌੜੀ ਦੇ ਹੇਠਾਂ ਕਹਿੰਦੇ ਬਾਲਣ ਦੇ ਥਾਂ ਸਾੜਦੇ ਹਜੇ ਸਿਰ ਨੂੰ ਰੱਖ ਕੇ ਕੀ ਕਰਨਾ ਜਿਹੜਾ ਮਹਾਰਾਜ ਅੱਗੇ ਝੁਕਦਾ ਨਹੀਂ ਹੈ। ਭਾਈ ਗੁਰਦਾਸ ਨੇ ਕਿਹਾ ਤਿਰਗ ਸਿਰ ਜੋ ਗੁਰ ਨਾਨਕ ਗੁਰ ਲੱਗਾ ਨਾ ਚਰਨੀ, ਤਿਰਗ ਲੋਇਣ ਗੁਰਦਰਸ ਵੀ ਨੂੰ ਵੇਖਿਆ ਪਰ ਤਰਨੀ। ਇਸ ਤਰ੍ਹਾਂ ਸਾਰ ਸੰਗੇ ਜੀ ਇਹ ਅੰਗ ਸਾਰੇ ਭੈੜੇ ਹਨ ਜਿਹੜੇ ਨਹੀਂ ਚੰਗੇ ਪਾਸੇ ਲੱਗਦੇ।
ਫਰੀਦਾ ਕਿੱਥੇ ਤੈਂਡੇ ਮਾਪੇ,
ਫਰੀਦ ਸਾਹਿਬ ਜੀ ਵਿਰਾਗਮਈ ਉਪਦੇਸ਼ ਫੇਰ ਦਿੰਦੇ ਹਨ। ਫਰੀਦ ਜੀ ਕਹਿੰਦੇ ਕਿੱਥੇ ਮਨਾ ਤੇਰੇ ਮਾਪੇ ਮਾਂ ਤੇ ਪਿਆ ਹਨ ਤੇ ਉਹ ਹਨ
ਜਿੰਨੀ ਤੂੰ ਜਣੇ
ਜਿਨ੍ਹਾਂ ਨੂੰ ਤੇਰੇ ਸਰੀਰ ਨੂੰ ਪੈਦਾ ਕੀਤਾ ਸੀ।
ਉਹ
ਤੇਰੇ ਪਾਸੋਂ ਵੇਖਦੇ ਹੀ ਦੇਖ ਕੂਚ ਕਰ ਗਏ, ਇੱਥੋਂ ਦੁਨੀਆਂ ਤੋਂ ਚਲੇ ਗਏ।
ਤੂੰ ਅਜੇ ਨਾ ਪਤੀਣ,
ਤੂੰ ਅਜੇ ਸਮਝਦਾ ਮੈਂ ਨੀ ਮਰੂੰਗਾ ਮੈਂ ਜਿਉਂਦਾ ਰਹਾਂਗਾ, ਤੈਨੂੰ ਪ੍ਰਤੀਤ ਨੀ ਅਜੇ ਆਉਂਦੀ ਸਮਝ ਕੇ ਮੈਂ ਵੀ ਮਰ ਜਾਣਾ ਹੈ। ਜਿਨ੍ਹਾਂ ਮਾਤਾ ਪਿਤਾ ਮੈਂ ਪੈਦਾ ਹੋਇਆ ਉਹ ਕਾਲ ਵਸ ਕਿੰਨੇ ਚਿਰ ਦੇ ਹੋ ਗਏ ਹਨ।
ਫਰੀਦਾ ਮਨ ਮੈਦਾਨ ਕਰ,
ਫਰੀਦ ਸਾਹਿਬ ਜੀ ਫਰਮਾਉਂਦੇ ਹਨ ਸਿੱਖਿਆ ਦਿੰਦੇ ਹੈ ਹੇ ਭਾਈ ਮਨ ਨੂੰ ਮੈਦਾਨ ਸਾਫ ਬਣਾਉਣਾ ਕਰ।
ਟੋਏ ਟਿੱਬੇ ਲਾ,
ਮੈਦਾਨ ਉਹ ਹੁੰਦਾ ਹੈ ਜਿਹਦੇ ਵਿੱਚ ਟੋਏ ਨਾ ਹੋਣ, ਜਿਹਦੇ ਵਿੱਚ ਟਿੱਬੇ ਨਾ ਹੋਣ, ਸਾਫ ਸਾਂਦਾ ਨਾ ਹੈ। ਇਹ ਮਨ ਨੂੰ ਆਪਣਾ ਸਾਫ ਬਣਾ ਲੈ।
ਟੋਏ ਟਿੱਬੇ ਲਾ,
ਟੋਏ ਜਿਹੜਾ ਪਰਾਏ ਦੂਸ਼ਣ ਵੇਖਣੇ ਟੋਏ ਪੱਟਣੇ ਹੈ, ਅਤੇ ਜਿਹੜਾ ਆਪ ਹੰਕਾਰ ਕਰਨਾ ਗੁਣਾਂ ਦਾ ਟਿੱਬੇ ਉਸਾਰਨੇ ਹੈ। ਆਪਦੇ ਗੁਣਾਂ ਦਾ ਹੰਕਾਰ ਨਾ ਕਰ, ਟਿੱਬੇ ਨਾ ਉਸਾਰ, ਦੂਸਰੇ ਦੂਸ਼ਣ ਨਾ ਵੇਖ, ਟੋਏ ਨਾ ਪੱਟ ਆਪਦੇ ਮਰਨ ਵਾਸਤੇ ਡਿੱਗਣ ਵਾਸਤੇ। ਇਹ ਦੂਏ ਦੇ ਦੂਸ਼ਣ ਦੇਖਣ ਰੂਪ ਟੋਏ ਪੜਨਾ ਹੈ, ਅਤੇ ਆਪਦੇ ਗੁਣਾਂ ਦਾ ਹੰਕਾਰ ਰੂਪ ਤੂੰ ਟਿੱਬੇ ਉਸਾਰਨਾ। ਇਹਨਾਂ ਦੋਹਾਂ ਨੂੰ ਲਾ ਕੇ ਸਾਫ ਕਰ ਲੈ ਮਨ ਨੂੰ, ਕਿਸੇ ਮੰਦਾ ਆਖ ਨਾ ਚੱਲੇ, ਸੱਚ ਖਰਾ ਸਚਿਆਰਾ ਹੈ, ਕਿਸੇ ਨੂੰ ਮੰਦਾ ਨਾ ਆਖ ਕੇ ਚੱਲ, ਆਪਦੇ ਗੁਣਾਂ ਦਾ ਹੰਕਾਰ ਨਾ ਕਰ। ਇਉਂ ਸਚਿਆਈ ਕਰਕੇ ਤੂੰ ਸੱਚੇ ਨਾਮ ਨੂੰ ਪਾ ਕੇ ਸਚਿਆਰਾ ਹੋ ਸਕਦਾ ਹੈ।
ਅੱਗੇ ਮੂਲ ਨਾ ਆਵ,
ਜੇ ਤੂੰ ਇਹ ਸਾਫ ਕਰ ਲਵੇਂਗਾ ਮਨ ਨੂੰ, ਤੇ ਫੇਰ ਅੱਗੇ ਮੂਲ ਉੱਕਾ ਹੀ ਕਦਾਚਿਤ ਨਹੀਂ ਆਵੇਗੀ।
ਦੋਜਕ ਸੰਧੀ ਭਾ,
ਜਿਹੜੀ ਦੋਜਕ ਨਰਕ ਦੀ ਅੱਗ ਉਹ ਤੈਨੂੰ ਸਾੜਨ ਵਾਸਤੇ ਨਹੀਂ ਆਵੇਗੀ। ਅੱਗੇ ਜਿਸ ਅੱਗ ਬਾਬਤ ਕਹਿ ਭੜ ਭੜ ਸਾਗਰ ਅਗਨ ਸਾਗਰ ਦੇ ਲਹਿਰੀ ਪੜ ਦੱਜੇ ਮਨਮੁਖਤਾ ਹੈ।
ਮਹੱਲਾ ਪੰਜਵਾਂ, ਫਰੀਦਾ ਖਾਲਕ ਖਲਕ ਮਹਿ,
ਫਰੀਦ ਸਾਹਿਬ ਜੀ ਕਹਿੰਦੇ ਖਾਲਕ ਜੋ ਖਲਕਤ ਦਾ ਮਾਲਕ ਹੈ ਉਹ ਖਲਕਤ ਸ੍ਰਿਸ਼ਟੀ ਦੇ ਅੰਦਰ ਹੀ ਹੈ। ਫਰੀਦ ਸਾਹਿਬ ਜੀ ਪੰਜਵੇਂ ਪਾਤਸ਼ਾਹ ਸਿਰੋ ਪਾਵ ਦਿੰਦੇ ਹਨ।
ਖਲਕ ਵਸੈ ਰੱਬ ਮਾਂ,
ਅਤੇ ਜਿਹੜੀ ਖਲਕਤ ਹੈ ਰੱਬ ਦੇ ਵਿੱਚ ਵਸ ਰਹੀ ਹੈ, ਤੇ ਖਲਕਤ ਦੇ ਅੰਦਰ ਰੱਬ ਆਪ ਵਸਦਾ ਹੈ। ਇਸ ਦੇ ਅੰਦਰ ਖਲਕਤ ਜਿਹੜੀ ਉਹਦੇ ਚ ਅਧਿਆਸ ਰੂਪ ਹੈ, ਅਤੇ ਉਹ ਖਲਕ ਅਧਿਸ਼ਟਾਨ ਸਰੂਪ ਹੈ। ਜਿਵੇਂ ਗਹਿਣੇ ਸਾਹਿਬ ਸਿੰਘ ਜੀ ਕਲਪਤ ਰੂਪ ਹੁੰਦੇ ਸੋਇਨੇ ਚ ਨਾਂ ਰੱਖਿਆ ਹੁੰਦਾ ਤੇ ਸੋਇਨਾ ਆਸਰਾ ਰੂਪ ਹੁੰਦਾ, ਇਉਂ ਆਪ ਅਧਿਸ਼ਟਾਨ ਸਰੂਪ ਪਰਮੇਸ਼ੁਰ ਹੈ ਅਤੇ ਸੰਸਾਰ ਭੁੱਖਣ ਦੀ ਨਿਆਈ ਉਹਦੇ ਵਿੱਚ ਕਲਪਤ ਰੂਪ ਹੈ।
ਮੰਦਾ ਕਿਸ ਨੂੰ ਆਖੀਏ,
ਮੰਦਾ ਕਿਸ ਦੇ ਤਾਂ ਆਖੀਏ ਕਹਿਣਾ ਕਰੀਏ,
ਤਿਸ ਬਿਨ ਕੋਈ ਨਾ,
ਜਦੋਂ ਕਿਸ ਵਾਹਿਗੁਰੂ ਤੋਂ ਬਗੈਰ ਕੋਈ ਵੀ ਨੀ ਖਾਲੀ ਨੀ, ਸਾਹਨਾ ਮਨ ਮਾਣਕ ਹੈ।
ਫਰੀਦਾ ਜੇ ਦੇਹ ਨਾਲਾ ਕੱਪਿਆ,
ਫਰੀਦ ਸਾਹਿਬ ਜੀ ਤਪੱਸਿਆ 48 ਸਾਲ ਬੜੀ ਭਾਰੀ ਮਿਹਨਤ ਕਰਕੇ, ਜਿੰਨਾ ਜਦੋਂ ਨਹੀਂ ਪ੍ਰਾਪਤ ਹੋਇਆ ਉਸ ਵੇਲੇ ਪਸ਼ਚਾਤਾਪ ਕਰਦੇ ਫਰਮਾਉਂਦੇ ਹਨ।
ਫਰੀਦਾ ਜੇ ਦੇਹ ਨਾਲਾ ਕੱਪਿਆ,
ਫਰੀਦ ਜੀ ਕਹਿੰਦੇ ਜਿਸ ਦਿਨ ਦਾਈ ਨੇ ਮੇਰੇ ਨਾੜੂਏ ਤਾਂ ਕੱਪਿਆ ਛੇਕਿਆ ਸੀ,
ਇਹ ਗੱਲ
ਮੇਰੇ ਜਨਮ ਵੇਲੇ,
ਜੇ ਗੱਲ ਕੱਪੇ ਚੁੱਖ,
ਜੇ ਉਹ ਗੱਲ ਨੂੰ ਵੀ ਚੁੱਖ ਰਤਕ ਕੱਪ ਦਿੰਦੀ, ਕੱਟ ਦਿੰਦੀ, ਮੇਰੇ ਗੱਲ ਦੇ ਤੇ ਛੁਰੀ ਫੇਰ ਦਿੰਦੀ, ਜੇ ਨਾ ਜਾਲਾ ਕੱਟਿਆ ਸੀ ਮੇਰਾ,
ਪਵਨ ਨਾ ਇਤੀ ਮਾਮਲੇ,
ਆ ਜਿਹੜੇ ਹੁਣ ਮਾਮਲੇ ਪਰਮੇਸ਼ਰ ਦੀ ਨਾ ਪ੍ਰਾਪਤੀ ਦੇ ਦੁੱਖ, ਇਹ ਝਗੜੇ ਨਾ ਮੈਨੂੰ ਪੈਂਦੇ,
ਸਹਾ ਨਾ ਇਤੀ ਦੁੱਖ,
ਤੇ ਇੰਨਾ ਦੁੱਖ ਜਿਹੜਾ ਸੀ ਹੁਣ ਮੈਂ ਵਿਛੋੜੇ ਦਾ ਨਾ ਸਹਾਰਦਾ, ਵਾਹਿਗੁਰੂ ਦੀ ਪ੍ਰਾਪਤੀ ਹੋਣ ਦੀ ਇੱਛਾ ਨਾ ਜਾਗਦੀ ਤੇ ਨਾ ਸਾਧਨ ਕਰਦਾ, ਤੇ ਨਾ ਪ੍ਰਾਪਤੀ ਹੋਈ ਤੋਂ ਬਿਨਾਂ ਮੈਂ ਵਿਛੜ ਕੇ ਦੁੱਖ ਨਾ ਸਹਾਰਦਾ।
ਚੱਬਣ ਚੱਲਣ ਰਤਨ,
ਇਹ ਫਰੀਦ ਸਾਹਿਬ ਨੂੰ ਵੀ ਕਿਹਾ ਨਾ, ਜਿਵੇਂ ਕਬੀਰ ਨੂੰ ਵੀ ਕਿਹਾ, ਜਿਨ ਕਿਸ ਜਾਣੇ ਨੀ ਤਿੰਨ ਸੁਖ ਨੀਂਦ ਵਿਹਾਏ, ਹਮੋ ਜੋ ਬੂਝਿਆ ਬੂਝਣਾ ਪੂਰੀ ਪਰੀ ਬੁਲਾਏ, ਅੱਕ ਕੇ ਸਾਧਨ ਕਰਦਿਆਂ ਕਿਹਾ। ਪਰ ਆਤਮ ਆਨੰਦ ਵੀ ਕਬੀਰ ਨੂੰ ਤੇ ਫਰੀਦ ਨੀ ਪਾਇਆ ਨਾ, ਹੋਰ ਕਿਸੇ ਨੂੰ ਤਾਂ ਨਾ ਪਾਇਆ, ਇਹਨਾਂ ਤੋਂ ਬਿਨਾਂ ਕਮਾਈ ਕਰਕੇ ਹੀ ਲਾਭ ਹੋਇਆ।
ਚੱਬਣ ਚੱਲਣ ਰਤਨ
ਬਿਰਧ ਅਵਸਥਾ ਦੀ ਹਾਲਤ ਦੱਸਦੇ ਹਨ। ਚੱਬਣ ਵਾਲੇ ਦੰਦ ਜਿਹੜੇ ਹਨ, ਦਾਣੇ ਚੱਬਣ ਵਾਲੇ,
ਚੱਲਣ
ਵਾਲੇ ਜਿਹੜੇ ਪੈਰ ਹਨ,
ਰਤਨ
ਜਿਹੜੇ ਨੇਤਰ ਹਨ ਦੇਖਣ ਵਾਲੇ,
ਸੇ ਸੁਣੀਆਰ ਬਹਿ ਗਏ,
ਸੇ ਉਹ ਵੀ ਇੰਦਰੇ ਤੇ ਸੁਣੀਆਰ ਕੰਨ ਸੁਣਨ ਵਾਲੇ, ਇਹ ਵੀ ਆਪੋ ਆਪਣੀ ਗੋਲਕਾਂ ਚ ਬਹਿ ਗਏ, ਦਬ ਗਏ, ਇਹ ਪੈਰ ਚੱਲਣੋਂ ਹਟ ਗਏ, ਅੱਖਾਂ ਦੇਖਣੋਂ ਹਟ ਗਈਆਂ, ਕੰਨ ਸੁਣਨੋਂ ਹਟ ਗਏ, ਇਸ ਪ੍ਰਕਾਰ ਪੈਰ ਤੁਰਨੋਂ ਹਟ ਗਏ, ਇਉਂ ਇਹ ਬਹਿ ਗਏ, ਆਪੋ ਆਪਣੀਆਂ ਗੋਲਕਾਂ ਚ ਦਬ ਗਏ, ਸੁਣਨਾ ਬੰਦ ਹੋ ਗਿਆ, ਦੇਖਣਾ ਬੰਦ ਹੋ ਗਿਆ।
ਹੇੜੇ ਮੁਤੀ ਧਾਰ,
ਹੇੜਾ ਕੌਣ ਹੈ? ਜੀਵ ਆਤਮਾ। ਜੀਵ ਆਤਮਾ ਇਹ ਸਰੀਰ ਵਾਲਾ, ਇਹ ਸਰੀਰ ਨੂੰ ਧਾ ਮਾਰੀ ਉਸ ਵੇਲੇ,
ਜਾਨੀ ਚੱਲ ਗਏ,
ਸੇ ਉਹ ਮੇਰੇ ਜਿਹੜੇ ਜਾਨੀ ਮਿੱਤਰ ਸੀ, ਮੇਰੇ ਨਾਲ ਅੰਗ ਪੈਦਾ ਹੋਏ ਸੀ, ਉਹ ਅੱਜ ਚੱਲ ਗਏ, ਕੂਚ ਕਰਕੇ ਮੈਨੂੰ ਜਵਾਬ ਦੇ ਗਏ ਬਿਰਧ ਅਵਸਥਾ ਵਿੱਚ। ਇਸ ਪ੍ਰਕਾਰ ਸਰੀਰ ਨੂੰ ਧਾ ਮਾਰ ਕੇ ਰੋ ਪਿਆ ਕਿ ਮੇਰੇ ਅੰਗ ਸਾਰੇ ਸਿਥਲ ਪੈ ਗਏ ਹਨ, ਕੁਝ ਵੀ ਨਹੀਂ ਕਰ ਸਕਦਾ ਮੈਂ।
ਫਰੀਦਾ, ਬੁਰੇ ਦਾ ਭਲਾ ਕਰ।
ਫਰੀਦ ਸਾਹਿਬ ਜੀ, ਕੋਈ ਬੁਰੇ ਦਾ ਬੁਰਾ ਕਰਨਾ ਚਾਹੁੰਦਾ ਸੀ, ਕਿਉਂਕਿ ਸਤਿਗੁਰੂ ਦਾ ਮਾਤਾ ਕਿਸੇ ਪ੍ਰੇਮੀ ਨੇ ਲਿਖਿਆ ਹੈ, ਬੁਰੇ ਨਾਲ ਬੁਰਿਆਈ ਕਰਦੇ ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਬੁਰਿਆਂ ਨਾਲ ਨੇਕੀ ਕਰਨੀ ਇਹ ਸਤਿਗੁਰੂ ਨਾਨਕ ਦੇਵ ਦਾ ਬਿਰਧ ਹੈ। ਸੋ ਇਹ ਸਤਿਗੁਰੂ ਜੀ ਨੇ ਸਭ ਕਾਪਾਂ ਨੂੰ ਸਿਖਾਇਆ, ਫਰੀਦ ਦੀ ਰਸਨਾ ਤੇ ਬੈਠ ਕੇ ਉਹ ਕਹਿੰਦੇ ਹਨ,
ਫਰੀਦਾ ਬੁਰੇ ਦਾ ਭਲਾ ਕਰ।
ਫਰੀਦ ਜੀ ਕਹਿੰਦੇ ਜਿਹੜਾ ਬੁਰਾ ਕਰੇ ਉਹਦਾ ਭਲਾ ਕਰਿਆ ਕਰ, ਤੇਰੇ ਭਾਣੇ ਸਵੱਤ ਕਾ ਭਲਾ, ਗੁਰਸਿੱਖਾਂ ਨੇ ਅਰਦਾਸੇ ਦੀ ਸਮਾਪਤੀ ਤੇ ਮੰਗਿਆ ਹੈ।
ਗੁੱਸਾ ਮਨ ਨਾ ਹਟਾ,
ਮਨ ਦੇ ਵਿੱਚ ਗੁੱਸੇ ਨੂੰ ਨਾ ਹਟਾਉਣਾ ਕਰ, ਜਿਹੜਾ ਬਸਤਰ ਹੰਡ ਜੇ ਛੇਤੀ ਪਾੜ ਜਾਂਦਾ, ਗੁੱਸੇ ਦੇ ਨਾਲ ਜਿਹੜਾ ਮਨ ਹੈ ਇਹ ਵੀ ਪੁਰਾਣੇ ਬਸਤਰ ਵਰਗਾ ਹੋ ਕੇ ਹੰਡ ਜਾਂਦਾ, ਇਹ ਲੀਰ ਲੀਰ ਹੋ ਜਾਂਦਾ ਹੈ ਗੁੱਸੇ ਦੇ ਨਾਲ ਮਨ, ਇਹਨੂੰ ਮਨ ਦੇ ਵਿੱਚ ਗੁੱਸੇ ਨੂੰ ਨਾ ਹਟਾਉਣਾ ਕਰ, ਜੇ ਗੁੱਸਾ ਹੰਡ ਗਿਆ ਤਾਂ ਤੈਨੂੰ ਪੁਰਾਣਾ ਕਰ ਦੇਗਾ, ਤੇਰਾ ਜੀਵਨ ਲੀਰ ਲੀਰ ਹੋ ਜਾਏਗਾ।
ਦੇਹੀ ਰੋਗ ਨਾ ਲੱਗੇ,
ਜੇ ਸਾਦਾ ਬਚਨ ਮੰਨ ਲੈ, ਬੁਰੇ ਦਾ ਭਲਾ ਕਰੇ ਤੇ ਗੁੱਸੇ ਚ ਮਨ ਨੂੰ ਨਾ ਫੇਰੇ, ਫੇਰ ਤੇਰੀ ਦੇਹ ਨੂੰ ਕਦੇ ਕੋਈ ਕ੍ਰੋਧ ਆਦਿਕ, ਕਾਮ ਆਦਿਕ, ਮੋਹ ਆਦਿਕ ਰੋਗ ਨਹੀਂ ਚਿੰਬੜੇਗਾ।
ਪੱਲੇ ਸਭ ਕੁਛ ਪਾ,
ਤੇਰੇ ਪੱਲੇ ਅੰਤਾ ਕਰਨ ਰੂਪੀ ਪੱਲੇ ਚ ਸਾਰੇ ਗੁਣ ਪੈ ਜਾਣਗੇ, ਸਭ ਕੁਝ ਪ੍ਰਾਪਤ ਹੋ ਜਾਊਗਾ ਜੇ ਇੰਨਾ ਹੀ ਬਚਨ ਮੰਨ ਲਵੇ।